ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ਾਂਤ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਗੋਬਿੰਦ ਗੁਣ ਗਾਵਨ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਗ ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਅਗ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਗ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਅਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਇਹ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸੋਢੀ ਸੁਲਤਾਨ ਪਾਤਸ਼ਾਹ ਕਿਰਪਾ ਨਿਧ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਸਮੁੱਚੀ ਮਾਨਵਤਾ ਮਨੁੱਖਤਾ ਦੇ ਭਲੇ ਕਲਿਆਣ ਵਾਸਤੇ ਸਤਿਗੁਰੂ ਜੀ ਹਰ ਰੋਜ਼ ਮੁੱਖ ਵਾਕ ਦੇ ਰੂਪ ਵਿੱਚ ਹੁਕਮਨਾਮਾ ਬਖਸ਼ਿਸ਼ ਕਰਦੇ ਹਨ, ਇਸ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ। ਵੱਡੇ ਭਾਗ ਹਨ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ, ਕਿਉਂਕਿ ਸਮੁੱਚੇ ਹੀ ਵਿਸ਼ਵ ਦੇ ਅੰਦਰ ਹਰ ਸਿੱਖ ਅਰਦਾਸ ਵਿੱਚ ਹਰ ਰੋਜ਼ ਮੰਗ ਕਰਦਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਕਿਉਂਕਿ ਇਹ ਕੋਈ ਸੰਸਾਰ ਦੀ ਆਮ ਜਗ੍ਹਾ ਨਹੀਂ ਹੈ, इस बारे सतगुरु जी ने खुद निर्णय दिता है, डिठे सभ्य थाव नहीं तुद जिहया, वधों पुरख विधाते तां तू सोहया, वसदी सघन पार अनूप रामदास पुर, हर हर नानक कसम लजाए नाये रामदास सर। जिस जीव इंसान दे बहुत वड्डे भाग होणगे उसे नूं सतगुरु जी दे सपावन स्थान दे दर्शन नसीब हुंदे हन। शरीर करके भी तुसीं वेखोगे लखां ही लोग इस पावन धरती ते आउंदे हन, कईयां दे भागां विच अंदर हरिमंदर साहिब दे दर्शन नहीं। सतगुरु जी दे भाग जिन्हां दे वड्डे बख्शिश कीते उही शरीर करके ते सुरती करके सपावन अस्थान उत्ते अपनी हाजरी लवाउंदे हन। और सतगुरु जी दे सत्संगत रूपी तीर्थ वाली इशारा करके कहा कि कोट पराध साध संग मिटै, संत कृपा ते जम ते छुटै। ते नाल क्या भाई, इस तीर्थ स्थान उत्ते आ कौन सकदा, संगत विच कौन हन जिन्हां दे सुरती करके जुड़न करके पाप नाश हो जांदे। तां महाराज जी ने जवाब दिता, जाकै मस्तक करम प्रभ पाए, साध शरण नानक ते आए। जिन्हां दे मस्तक दे भाग जागे वह बंदे ही संगत विच आके सुरती करके हाजरी ला सकदे। जे भाग वड्डे होण, सतगुर दी नज़र होवे तां कई मील तो बंदा चल के दर्शन कर सकदा आके। ते जे मनुख दी भाग लड़ी कमजोर होवे, भागां विच ना होवे, नज़र किरपा बख्शिश दा पात्र वो जीव ना होवे, तां माफ करिओ भावें गुरद्वारे दे नाल रहायशी कंध सांझी होवे, उठ के दर्शन नहीं कर सकदा। एक सज्जन मिले, उन्हां नूं कहा तुहाडे तां बहुत वड्डे भाग, तुसीं गुरू रामदास महाराज जी की नगरी विच रहिंदे हो, तां जिस अस्थान के दर्शनां लई समुचे विश्व तो सिख संगतां अरदास करदियां ने श्री अमृतसर साहब जी के दर्शन इशनान, तुसीं तां गुरू की नगरी विच रहिंदे हो, रोज़ दर्शन ते रोज़ ही इशनान करदे होवोंगे, तां तुसीं हैरान होवोंगे। वो सज्जन थोड़ा उदास जिहा होके कहना, भाई साहब जी तुसीं कह तां दिता पर भाग इन्ने वड्डे नहीं, रहिंदे गुरु रामदास महाराज जी की नगरी विच हां। ते कहिंदा सच यह है कि 6 महीने हो चले दर्शन कीतियां, हरिमंदर साहब नहीं जा होया। संसार दे कम्मां विच बंदा उलझ जांदा, कोल रह के भी भागां विच दर्शन नहीं। भागां वालियां रूहां बैठे हो, आओ सतगुरु जी दे बख्शिश किए हुए मुख वाक की विचार में सुरत जोड़िए। जिन्हें भी शरीर जुड़ बैठे हो जां दूर दरेडे देश विदेशों में सुरती करके सरवण कर रहे हो, इस पावन अस्थान का ध्यान करके हाजरी लाओ। दोवें हथ जोड़ के एक बार प्यार सहत उचारण करो जी, सतनाम श्री वाहे गुरु।
सतनाम श्री वाहे गुरु साहिब जी। राग सूही शांत महला पंजवा, घर दूजा एक ओंकार सतगुर प्रसाद।
आखो सतनाम श्री वाहिगुरु, गज के आख्या करो सतनाम श्री
वाहिगुरु।
राग सोही है ते धन गुरु अर्जन देव महाराज जी बख्शिश कर रहे ने। सरलेख है राग सोही शंत महला पंजवा। इस पावन शब्द नूं घर दूजे विच ताल सहित गाउण दा हुक्म है। फिर महाराज जी शब्द आरंभ करन तों प्रथम संखेप विच अकाल पुरख वाहिगुरु जी की वडियाई मूल मंत्र बख्शिश कर दे। एक ओंकार ओ अकाल पुरख वाहिगुरु जो एक भाव अदुत्ती है, उहदे वर्गा दूजा होर कोई नहीं है। इत्थे एक दा अर्थ है जिहदे वर्गा दूजा होर कोई नहीं। संसार विच बहुत चीज़ां एक हन, जिवें महाराज जी ने इशारा किया, सूरज एको रुत अनेक नानक करते के किते वेस। सूरज भी एक है, चंद्रमा भी एक है, पर इत्थे एक ओंकार दा अर्थ है वह अकाल पुरख वाहिगुरु जो सर्व व्यापक सारियां विच रमिया, वो एक भाव अदुत्ती है। तां करके महाराज जी ने ईड़ी नूं सिहारी कक्का एक नहीं लिखिया, हिंसे दा एक पा के कहा वह अदुत्ती है। होर भी बहुत चीज़ां उहदे हुक्म विच एक होणगियां, पर वह अकाल पुरख वाहिगुरु एका पा के तां लिखिया भी वह अदुत्ती है, उहदे वर्गा दूजा होर कोई नहीं है। सतगुर प्रसाद, सतगुर जी की कृपा बख्शिश नदर महरामत नाल ही किसे जीव नूं उसकी प्राप्ति हुंदी है।
गोबिंद गुण गावन लागे,
तां महाराज जी बख्शिश करदे किहड़े मनुख हन जिहड़े उस गोबिंद अकाल पुरख वाहिगुरु जी दे गुण गाण लग पैंदे हन। तां महाराज जी कहिंदे जिहड़े मनुख अकाल पुरख वाहिगुरु जी दे गुण गाउंदे हन वो कौन हन ते उन्हां नाल की वरतदा है। सतगुरु जी अगे हुण बख्शिश कर रहे हन।
हर रंग अन दिन जागे,
जिहड़े अकाल पुरख वाहिगुरु जी दे गुण गाण लग पए वो परमात्मा वाहिगुरु जी दे प्यार विच रंग दा अर्थ प्यार, अन दिन जागे, दिन रात जागदे रहिंदे। जागदे रहिंदे दा भाव ए नहीं वी ओह सौंदे नहीं, जागदे रहिंदियां दा भाव आ वह सुचेत रहिंदे हन। माया दे हमले उन्हां दे उत्ते हुंदे हन, मन करके शरीर करके औगण, शरीर करके औकड़ां ते रोग आउंदे हन। तां महाराज जी ने कहा भाई उह सुचेत रहिंदे, वाहिगुरू जी दे प्यार विच जागदे रहिंदे, उह इन्ने कु सुचेत ने माया दे हत्थों ठगे नहीं जांदे। क्यों? अकाल पुरख वाहिगुरू जी दे गुण गाउंदे रहिंदे ते नाल सुचेत रहिंदे। कई वार आपां वाहिगुरू तां कहिंदे हां पर सुचेत नहीं। गुरु अर्जन देव महाराज जी ने कहा जाग के उहदा नाम जप, ताइयो महाराज बाणी अंदर कई थां ते कहणगे जाग लेहो रे मना जाग लेहो कहां गाफल सोया। गुरु अर्जन देव महाराज जी ने बाणी अंदर बचन कहा सुचेत होके नहीं जदों कोई औगण तेरे नेड़े आउण, क्योंकि जागण दा अर्थ इत्थे सुचेत आ। अन दिन दिन रात वो हर वक्त हर रोज जागते रहिंदे भाव सुचेत रहिंदे। केड़ी गल्लों? जदों उन्हां दे मन उत्ते कोई औगण असर करन लगदा, कोई शरीर दे नेड़े उन्हां दे औगण जां विकार आउंदे हन, तां गुरु दे गुण गाउण वाले वाहिगुरु जपण वाले सुचेत हो जांदे उस वक्त। तां सुचेत होके फिर वो अकाल पुरख वाहिगुरु जी दा नाम फिर सुचेत होके कहिंदे वाहिगुरु वाहिगुरु। उहदे नाल की लाभ हुंदा? उहनां दे शरीर तों मन तों कई फुट दूर तक उह अगण हो जांदे, उहनां दे नेड़े नहीं आउंदे। इहदा जिक्र महाराज जी ने बाणी अंदर जिक्र कीता। महाराज ने कहा जदों पंज विखाद तैनूं औखे करन उदों आह कम करिया कर, कि तीखण बाण चलाए, तिखा तीर तैनूं गुरु ने दित्ता होया वो चलाया कर सुचेत होके। देखो जिहड़े निशाना लाउंदे तीर अंदाज करदे ने तीर अंदाजी, तां उह जदों निशाना लाउंदे बहुत सुचेत होके, इत्थों तक दो अखां तों भी एक अख कर लैंदे, भाव एक अख मीट के फिर निशाना लाउंदे ने। इन्ना सुचेत होना पैंदा निशाना लाउण। तां महाराज ने कहा नाम जपण वाले सुचेत रहिंदे भाई, अन दिन जागदे रहिंदे। जदों उहनां नूं लगदा कि लोभ आउण लगा, क्रोध आउण लगा, ईरखा जां द्वेष जां कोई होर चीज़, तां उह सुचेत होके कहिंदे वाहिगुरु। तां फिर की लाभ हुंदा? तीखण बाण चलाए, नाम प्रभ त्याई है, हर महा बिखादी कात पूरन गुर पाई है। वह महा विखाद पैदा करन वालियां नूं घायल करके सुट दिंदे, भाव इन्ने सुचेत होके वाहिगुरु कहिंदे कि औगुण उहनां तों दूर हो जांदे, फिर उन्होंने असर नहीं करते। ਉਹਨਾਂ ਨੂੰ ਅੱਜ ਮਹਾਰਾਜ ਕਹਿੰਦੇ ਉਹ ਦਿਨ ਰਾਤ ਸੁਚੇਤ ਜਾਗਦੇ ਰਹਿੰਦੇ ਹਨ।
ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ।
ਤਾਂ ਮਹਾਰਾਜ ਜੀ ਨੇ ਕਿਹਾ ਭਾਈ ਉਹ ਹਰ ਰੰਗ ਜਾਗੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜਾਗਦੇ ਰਹਿੰਦੇ ਸੁਚੇਤ ਰਹਿੰਦੇ ਤੇ ਫਿਰ ਇਹਦੇ ਨਾਲ ਕੀ ਹੁੰਦਾ ਪਾਪ ਭਾਗੇ ਔਗੁਣ ਉਹਨਾਂ ਦੇ ਨੇੜੇ ਨਹੀਂ ਆਉਂਦੇ ਪਾਪ ਉਹਨਾਂ ਤੋਂ ਭੱਜਣ ਲੱਗ ਪੈਂਦੇ ਨਹੀਂ ਤਾਂ ਔਗਣ ਉਹਨਾਂ ਤੋਂ ਪਾਪ ਕਰਾ ਦਿੰਦਾ। ਜਿਹੜਾ ਔਗਣ ਵਾਰ ਵਾਰ ਮਨ ਦੇ ਨੇੜੇ ਆਵੇ ਵਾਰ ਵਾਰ ਮਨ ਦੇ ਨੇੜੇ ਆਵੇ ਉਹ ਫਿਰ ਮਨ ਦਾ ਨੁਕਸਾਨ ਕਰ ਜਾਂਦਾ। ਤਾਂ ਜਿਹੜਾ ਸਰੀਰ ਦੇ ਵਾਰ ਵਾਰ ਕੋਈ ਰੋਗ ਨੇੜੇ ਆਉਣ ਲੱਗ ਜਾਏ ਉਹ ਸਰੀਰ ਦਾ ਬਹੁਤ ਗਹਿਰਾ ਨੁਕਸਾਨ ਕਰ ਜਾਂਦਾ। ਇਸ ਲਈ ਰੋਗੀ ਨੂੰ ਸੁਚੇਤ ਹੋਣਾ ਪੈਂਦਾ। ਜੇ ਉਹਦਾ ਬੀਪੀ ਬਲੱਡ ਪ੍ਰੈਸ਼ਰ ਵਧਣ ਲੱਗ ਜਾਏ ਉਹ ਸੁਚੇਤ ਨਾ ਰਹੇ ਤਾਂ ਥੋੜ੍ਹਾ ਥੋੜ੍ਹਾ ਵੱਧਦਾ ਵੱਧਦਾ ਸਰੀਰ ਦੇ ਨੇੜੇ ਆਉਂਦਾ ਆਉਂਦਾ ਉਹ ਇੱਕ ਦਿਨ ਬਹੁਤ ਵੱਡਾ ਉਹਦਾ ਨੁਕਸਾਨ ਕਰ ਜਾਂਦਾ। ਸ਼ੂਗਰ ਜੇ ਥੋੜ੍ਹੀ ਵੱਧਦੀ ਤਾਂ ਰੋਗੀ ਨੂੰ ਸੁਚੇਤ ਹੋਣਾ ਪੈਂਦਾ, ਨਹੀਂ ਤੇ ਥੋੜ੍ਹੀ ਵੱਧਦਿਆਂ 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 ਇੱਕ ਦਿਨ ਇੰਨੀ ਵੱਧ ਜਾਂਦੀ ਕਿ ਸਰੀਰ ਦੇ ਅੰਗ ਵੀ ਮਾਰ ਜਾਂਦੀ ਉਹ ਸ਼ੂਗਰ। ਤਾਂ ਮਹਾਰਾਜ ਜੀ ਨੇ ਕਿਹਾ ਭਾਈ ਨਾਮ ਰੰਗ ਵਿੱਚ ਜਾਗੇ ਹੋਏ ਸੁਚੇਤ ਰਹਿੰਦੇ ਨੇ, ਜਦੋਂ ਔਗਣ ਨੇੜੇ ਆਉਂਦੇ ਉਹ ਵਾਹਿਗੁਰੂ ਸੁਚੇਤ ਹੋ ਕੇ ਜਪਦੇ ਤਾਂ ਫਿਰ ਕੀ ਹੁੰਦਾ ਉਹ ਔਗਣ ਉਹਨਾਂ ਤੋਂ ਪਾਪ ਨਹੀਂ ਕਰਾਉਂਦੇ, ਫਿਰ ਪਾਪ ਉਹਨਾਂ ਤੋਂ ਦੂਰ ਭੱਜ ਜਾਂਦੇ। ਪਾਪ ਭਾਗੇ ਮਿਲੇ ਸੰਤ ਪਿਆਰਿਆ, ਉਹ ਆਪਣੇ ਗੁਰੂ ਪਿਆਰੇ ਨੂੰ ਜਪਣ ਵਾਲੇ ਮਿਲੇ ਰਹਿੰਦੇ, ਭਾਵ ਗੁਰੂ ਨੂੰ ਜਪਦੇ ਰਹਿੰਦੇ ਹਨ।
ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ,
ਫਿਰ ਉਹ ਸਿੱਖ ਗੁਰੂ ਦੇ ਚਰਨਾਂ ਦੇ ਨੇੜੇ ਰਹਿੰਦੇ, ਆਪਣਾ ਹਰ ਦੁੱਖ ਸੁੱਖ ਗੁਰੂ ਨਾਲ ਸਾਂਝਾ ਕਰਦੇ, ਹਰ ਗੱਲ ਗੁਰੂ ਨੂੰ ਫਿਰ ਕਹਿੰਦੇ ਹਨ, ਸੰਸਾਰ ਨੂੰ ਨਹੀਂ, ਹਰ ਆਪਣੇ ਅੰਦਰ ਦੇ ਔਗਣ ਦੀ ਸਾਂਝ ਗੁਰੂ ਨਾਲ ਕਰਨ ਲੱਗ ਪੈਂਦੇ। ਫਿਰ ਉਹ ਗੁਰੂ ਅੱਗੇ ਇੰਨਾ ਨੇੜੇ ਹੋ ਕੇ ਚਰਨਾਂ ਦੇ ਅਰਦਾਸ ਕਰਦੇ ਕਿ ਮਹਾਰਾਜ ਜੀ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਸਾਰੀ ਗੱਲ ਹੀ ਗੁਰੂ ਨੂੰ ਕਹਿਣ ਲੱਗ ਪੈਂਦੇ, ਇੰਨੇ ਨੇੜੇ ਹੋ ਜਾਂਦੇ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੰਨਾ ਉਹ ਚਰਨਾਂ ਦੇ ਨੇੜੇ ਹੋ ਜਾਂਦੇ ਮਹਾਰਾਜ ਨੇ ਕਿ ਉਹਨਾਂ ਦੇ ਭਰਮ ਹੀ ਭੱਗ ਜਾਂਦੇ, ਭਾਵ ਭਰਮ ਦੂਰ ਹੋ ਜਾਂਦੇ। ਇਹ ਭਰਮ ਨਹੀਂ ਰਹਿੰਦਾ ਕਿ ਮੈਨੂੰ ਗੁਰੂ ਬਚਾਏਗਾ ਕਿ ਨਹੀਂ, ਉਹ ਫਿਰ ਧਾਗੇ ਤਵੀਤ ਪਾਣੀਆਂ ਭਰਮਾਂ ਵਿੱਚ ਨਹੀਂ ਪੈਂਦੇ, ਉਹ ਗੁਰੂ ਦੀ ਬਾਣੀ ਗੁਰੂ ਦੇ ਉੱਤੇ ਵਿਸ਼ਵਾਸ ਰੱਖਦੇ। ਅਖੀਰ ਮਹਾਰਾਜ ਨੇ ਕਿਹਾ ਕਾਜ ਸਗਲ ਸਵਾਰਿਆ, ਗੁਰੂ ਉਹਨਾਂ ਦੇ ਫਿਰ ਸਾਰੇ ਕਾਰਜ ਜਨਮ ਤੋਂ ਮਰਨ ਤੱਕ ਸਵਾਰ ਦਿੰਦਾ ਹੈ।
ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗਾ।
ਮਹਾਰਾਜ ਕਹਿੰਦੇ ਉਹ ਕੰਨਾਂ ਨਾਲ ਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਸੁਣ ਕੇ ਉਪਦੇਸ਼ ਸੁਣ ਕੇ ਉਹਨਾਂ ਦੇ ਅੰਦਰ ਸਹਿਜ ਪੈਦਾ ਹੋ ਜਾਂਦਾ, ਉਹ ਨਾਮ ਜਪ ਕੇ ਵੱਡੇ ਭਾਗਾਂ ਵਾਲੇ ਹੋ ਜਾਂਦੇ, ਉਹ ਕਾਹਲੇਪਨ ਵਿੱਚ ਨਹੀਂ ਆਉਂਦੇ ਕਿ ਦੂਜਾ ਬੰਦਾ ਤਰੱਕੀ ਕਰ ਰਿਹਾ ਮੈਂ ਪਿੱਛੇ ਰਹਿ ਗਿਆ ਤਾਂ ਮੈਂ ਕੋਈ ਉਪਾਅ ਕਰਾਂ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦੇ ਭਰਮਾਂ ਵਿੱਚ ਨਹੀਂ ਪੈਂਦੇ, ਇਹ ਤੁਹਾਡਾ ਤਜਰਬਾ ਰਹਿਣਾ ਸਿੱਖੋ, ਆਪੋ ਆਪਣੇ ਬਾਰੇ ਵਿਚਾਰ ਕਰਨੀ ਚਾਹੀਦੀ, ਆਪਣੇ ਬਾਰੇ ਆਪਣੇ ਮਨ ਨਾਲ ਆਪਣੇ ਆਪ ਉੱਤੇ ਐਨਾਲਿਸਿਸ ਕਰਕੇ ਵਿਚਾਰ ਕਰਕੇ ਖੋਜ ਕਰੋ ਕਿ ਅਸੀਂ ਸਿੱਖ ਤੋਂ ਕਿਤੇ ਸਾਕਤ ਤਾਂ ਨਹੀਂ ਬਣ ਰਹੇ। ਸਿੱਖ ਤੋਂ ਗੁਰਸਿੱਖ ਬਣਨਾ ਹੈ, ਅਸੀਂ ਸਾਕਤ ਵੱਲ ਦੇ ਪਾਸੇ ਸਤਲ ਵੱਲ ਦੇ ਪਾਸੇ ਤਾਂ ਨਹੀਂ ਜਾ ਰਹੇ। ਸਾਡੇ ਅੰਦਰ ਸਹਿਜ ਵਿਸ਼ਵਾਸ ਆਉਣਾ ਚਾਹੀਦਾ, ਭਰਮ ਨਾਸ਼ ਹੋਣੇ ਚਾਹੀਦੇ ਨੇ, ਗੁਰੂ ਨੂੰ ਬਿਲਕੁਲ ਜਾਗ ਕੇ ਸੁਚੇਤ ਹੋ ਕੇ ਜਪਣਾ ਚਾਹੀਦਾ। ਤੇ ਜੇ ਅਸੀਂ ਸੁਚੇਤ ਨਹੀਂ, ਤੁਸੀਂ ਵੇਖੋਗੇ ਤੁਹਾਡੇ ਤਜਰਬੇ ਚ ਲੋਕ ਆਉਣਗੇ, ਸਵੇਰੇ ਉੱਠ ਕੇ ਬਾਣੀ ਪੜਨਗੇ, ਗੁਰਦੁਆਰੇ ਮੱਥਾ ਟੇਕਣਗੇ, ਫਿਰ ਨਮਸਕਾਰ ਕਰਕੇ ਫਿਰ ਜਾ ਕੇ ਆਪਣੀ ਦੁਕਾਨ ਖੋਲਣਗੇ। ਇਹ ਸਿੱਖ ਦਾ ਕਰਮ ਹੈ ਔਰ ਚੰਗੀ ਗੱਲ ਹੈ, ਪਰ ਉੱਥੇ ਸਿੱਖ ਹੋ ਕੇ ਕਈ ਵਾਰ ਮਾਫ ਕਰਿਓ, ਵਿਚਾਰ ਕਰ ਲਿਓ ਆਪਣੇ ਮਨ ਨਾਲ ਕਿਤੇ ਅਸੀਂ ਸਿੱਖ ਤੋਂ ਸਾਕਤ ਤੇ ਨਹੀਂ ਬਣ ਰਹੇ, ਸਾਡੇ ਅੰਦਰ ਵਿਸ਼ਵਾਸ ਆਇਆ ਹੈ ਕਿ ਨਹੀਂ ਆਇਆ। ਬਾਣੀ ਪੜ੍ਹ ਕੇ ਗੁਰੂ ਦਾ ਦਰਸ਼ਨ ਕਰਕੇ ਫਿਰ ਦੁਕਾਨ ਖੋਲਣ ਵਾਲਿਆ, ਤੇਰੇ ਅੰਦਰ ਭਰਮ ਨਹੀਂ ਹੋਣੇ ਚਾਹੀਦੇ। ਜੇ ਤੂੰ ਦੁਕਾਨ ਖੋਲ ਕੇ ਫਿਰ ਆਪਣੀ ਦੁਕਾਨ ਤੇ ਨਿੰਬੂ ਮਿਰਚਾਂ ਟੰਗ ਕੇ ਬੈਠੇ, ਇਹਦਾ ਮਤਲਬ ਤੈਨੂੰ ਗੁਰੂ ਦੀ ਬਾਣੀ ਤੇ ਵਿਸ਼ਵਾਸ ਨਹੀਂ। ਅਸੀਂ ਨਿੰਬੂ ਮਿਰਚਾਂ ਤੇ ਫਿਰ ਭਰੋਸਾ ਰੱਖਿਆ ਕਿ ਉਹ ਬੰਦਾ ਆਇਆ ਲੈ ਕੇ ਟੰਗ ਲਈਆਂ, ਅਸੀਂ ਭਰਮ ਵਿੱਚ ਹਾਂ। ਇਹ ਚੀਜ਼ਾਂ ਸਾਨੂੰ ਗੁਰੂ ਦੇ ਨੇੜੇ ਨਹੀਂ ਲੈ ਕੇ ਆਉਣਗੀਆਂ। ਇਹ ਇਸ ਤਰ੍ਹਾਂ ਹੈ ਜਿਵੇਂ ਚਾਰ ਕਦਮ ਕੋਈ ਨੇੜੇ ਹੋਇਆ, ਦਸ ਕਦਮ ਫਿਰ ਪਿੱਛੇ ਹੋ ਗਿਆ, ਏਦਾਂ ਪੂਰੀ ਉਮਰ ਲੰਘ ਜਾਂਦੀ, ਅੱਧ ਵਿਚਕਾਰ ਹੀ ਰਹਿੰਦਿਆਂ ਫਿਰ ਬੰਦਾ ਮਰ ਜਾਂਦਾ, ਨਾ ਉਹ ਪੂਰਾ ਹੋ ਕੇ ਖਰਾ ਹੋ ਕੇ ਨਹੀਂ ਉਤਰਦਾ। ਅੱਜ ਮਹਾਰਾਜ ਨੇ ਕਿਹਾ ਉਹਦੇ ਅੰਦਰ ਸਹਿਜ ਆ ਜਾਂਦਾ, ਨਾਮ ਜਪ ਕੇ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਤੇ ਉਹਨਾਂ ਦੇ ਭਰਮ ਨਾਸ਼ ਹੁੰਦੇ ਹਨ।
ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਆਗਾ।
ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਹੁਣ ਮਹਾਰਾਜ ਨੇ ਪਦਾ ਸਮਾਪਤ ਕੀਤਾ ਪਹਿਲਾਂ ਤੇ ਕਹਿੰਦੇ ਬਿਨਵੰਤ ਨਾਨਕ ਸ਼ਰਨ ਸੁਆਮੀ ਜੀਉ ਪਿੰਡ ਪ੍ਰਭ ਆਗਾ। ਉਸ ਸਿੱਖ ਦੀ ਹੁਣ ਅਵਸਥਾ ਵੇਖੋ, ਉਹ ਆਪਣੀ ਜਿੰਦ ਔਰ ਪਿੰਡ ਦਾ ਅਰਥ ਸਰੀਰ, ਜਿੰਦ ਤੇ ਪਿੰਡ ਦੋਵੇਂ ਗੁਰੂ ਨੂੰ ਕਹਿ ਕੇ ਕਹਿੰਦਾ ਮਹਾਰਾਜ ਤੇਰੇ ਅੱਗੇ ਤੇਰੀਆਂ ਆ, ਭਾਵੇਂ ਇਹਨੂੰ ਰੋਗੀ ਰੱਖ ਤੇ ਭਾਵੇਂ ਤੰਦਰੁਸਤ, ਭਾਵੇਂ ਇਹਨੂੰ ਸੁੱਖ ਦੇ ਤੇ ਭਾਵੇਂ ਦੁੱਖ ਦੇ, ਦੋਵੇਂ ਚੀਜ਼ਾਂ ਗੁਰੂ ਅੱਗੇ ਸਮਰਪਣ ਕਰ ਦਿੰਦਾ। ਤਾਂ ਜਦੋਂ ਦੋ ਇਹ ਚੀਜ਼ਾਂ ਗੁਰੂ ਦੀਆਂ ਹੋ ਜਾਂਦੀਆਂ ਫਿਰ ਗੁਰੂ ਉਹਦੀਆਂ ਸਰੀਰ ਨਾਲ ਜੁੜੀਆਂ ਵਡਿਆਈਆਂ ਸੁੱਖ ਜਮ੍ਹਾਂ ਕਰ ਲੈਂਦਾ। ਚੇਤੇ ਰੱਖਿਓ, ਜਿੱਥੇ ਗੁਰੂ ਵਡਿਆਈਆਂ ਤੇ ਸੁੱਖ ਜਮ੍ਹਾਂ ਕਰਦਾ ਉੱਥੇ ਉਸ ਸਿੱਖ ਦੇ ਦੁੱਖ ਵੀ ਹਰ ਲੈਂਦਾ, ਦੋਵੇਂ ਚੀਜ਼ਾਂ ਗੁਰੂ ਲੈਂਦਾ ਫਿਰ। ਪਰ ਪਹਿਲਾਂ ਮਹਾਰਾਜ ਨੇ ਕਿਹਾ ਤੂੰ ਦੋਵੇਂ ਸਮਰਪਣ ਕਰ, ਅਰਦਾਸ ਕਰਕੇ ਕਹਿ ਤੁਧ ਅੱਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜਦੋਂ ਸਿੱਖ ਜੀਓ ਤੇ ਪਿੰਡ ਗੁਰੂ ਅੱਗੇ ਰੱਖ ਕੇ ਅਰਦਾਸ ਕਰੇ, ਗੁਰੂ ਫਿਰ ਉਹਦੇ ਪਾਪਾਂ ਤੇ ਦੁੱਖਾਂ ਤੋਂ ਉਹਨੂੰ ਕੱਢ ਕੇ ਸੰਸਾਰ ਦੇ ਉਸ ਸੁੱਖ ਦੇ ਮੰਡਲ ਵਿੱਚ ਲੈ ਜਾਂਦਾ ਜਿਹਦੇ ਬਾਰੇ ਮਹਾਰਾਜ ਨੇ ਬਾਣੀ ਅੰਦਰ ਕਿਹਾ ਫਿਰ ਸੁੱਖ ਹੀ ਸੁੱਖ ਨੇ, ਉੱਥੇ ਆਨੰਦ ਹੀ ਆਨੰਦ ਹੈ। ਲੋਕਾਂ ਦੀ ਨਜ਼ਰ ਵਿੱਚ ਉਹ ਗਰੀਬ ਲੱਗਦਾ ਪਰ ਗੁਰੂ ਉਹਨੂੰ ਬਹੁਤ ਵੱਡਾ ਅਮੀਰ ਕਰ ਦਿੰਦਾ। ਸੰਸਾਰ ਦੀ ਨਜ਼ਰ ਵਿੱਚ ਲੋਕ ਕੁਝ ਹੋਰ ਉਹਨੂੰ ਵੇਖਦੇ ਨੇ ਪਰ ਗੁਰੂ ਉਹਨੂੰ ਕਿਸੇ ਹੋਰ ਮੰਡਲ ਦਾ ਵਾਸੀ ਬਣਾ ਦਿੰਦਾ ਜਿੱਥੇ ਉਹਦੀ ਅਵਸਥਾ ਟਿਕ ਜਾਂਦੀ ਹੈ ਕਿ ਦੁੱਖ ਨਾਹੀਂ ਸਭ ਸੁਖੀ ਹੈ ਰੇ, ਇੱਕ ਇੱਕੀ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਉਹ ਫਿਰ ਸਮਤਲ ਸਹਿਜ ਅਵਸਥਾ ਵਿੱਚ ਰਹਿਣ ਲੱਗ ਪੈਂਦਾ, ਉਹਨੂੰ ਇਹ ਚੀਜ਼ ਦਾ ਆਨੰਦ ਪ੍ਰਾਪਤ ਹੁੰਦਾ, ਉਹਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ, ਉਹ ਸਮਝ ਜਾਂਦੀ ਉਹਦੀ ਸੁਰਤੀ ਕਿ ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਉਹਦੀਆਂ ਸਭ ਇਛਾਵਾਂ ਪੂਰੀਆਂ ਹੋ ਜਾਂਦੀਆਂ, ਉਹ ਫਿਰ ਇੱਕ ਵੱਖਰੇ ਸੁੱਖ ਦੇ ਮੰਡਲ ਵਿੱਚ ਰਹਿੰਦਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਗੁਰੂ ਵਰਗਾ ਦਿਆਲੂ ਤੈਨੂੰ ਕਿੱਥੋਂ ਮਿਲਣਾ, ਗੁਰੂ ਤੇਰੇ ਪਾਪ ਵੇਖ ਲੈਂਦਾ ਪਰ ਤੈਨੂੰ ਕਹਿੰਦਾ ਕੁਝ ਨਹੀਂ, ਗੁਰੂ ਤੇਰੇ ਔਗਣ ਵੇਖਦਾ ਪਰ ਤੈਨੂੰ ਕਹੇਗਾ ਕੁਝ ਨਹੀਂ, ਬਸ ਤੂੰ ਗੁਰੂ ਅੱਗੇ ਅਰਦਾਸ ਕਰੀ, ਇੱਕ ਗੱਲ ਐਡਮਿਟ ਕਰ ਲਈ, ਮੰਨ ਲਈ ਕਿ ਤੇਰੇ ਵਿੱਚ ਔਗਣ ਨੇ, ਗੁਰੂ ਤੇਰੇ ਔਗਣ ਧੋ ਕੇ ਤੈਨੂੰ ਗੁਣਵਾਨ ਬਣਾ ਦੇਗਾ। ਪਰ ਔਗਣ ਆਰਾ ਹੋ ਕੇ ਅਹੰਕਾਰ ਨਾ ਕਰੀ ਕਿ ਮੇਰਾ ਕਿਹੜਾ ਕਿਸੇ ਨੂੰ ਪਤਾ, ਦੁਨੀਆਂ ਤੋਂ ਛੁਪ ਸਕਦਾ ਦਾਤੇ ਤੋਂ ਛੁਪਾਇਆ ਨਹੀਂ ਜਾ ਸਕਦਾ, ਉਹਦੇ ਅੱਗੇ ਔਗਣ ਐਡਮਿਟ ਕਰ ਲਈ, ਉਹਨੇ ਤੈਨੂੰ ਗੁਣਵਾਨ ਬਣਾ ਦੇਣਾ ਗੁਣਵਾਨ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਵਿਰਜ ਭਾਸ਼ਾ ਦਾ ਕਵਿਤ ਕਿਹਾ, ਉਹ ਕਹਿੰਦੇ ਨਿੱਕਾ ਜਿਹਾ ਬੱਚਾ ਖੇਡਦਾ ਖੇਡਦਾ ਸੱਪ ਦੇ ਨੇੜੇ ਚਲਾ ਜਾਏ ਨਾ, ਸਿਆਣੀ ਮਾਂ ਉਹਨੂੰ ਡਰਾਉਂਦੀ ਨਹੀਂ ਉੱਚੀ ਆਵਾਜ਼ ਦੇ ਕੇ, ਕਿਉਂ ਜੇ ਬੱਚੇ ਨੂੰ ਡਰਾ ਕੇ ਬੋਲੀ ਤੇ ਬੱਚਾ ਡਰ ਜਾਏਗਾ, ਸਹਿਮ ਜਾਏਗਾ, ਹੋ ਸਕਦਾ ਉਹਨੇ ਬਚਣਾ ਹੋਵੇ ਪਰ ਉਹ ਡਰਿਆ ਹੋਇਆ ਬੱਚਾ ਸੱਪ ਨੂੰ ਹੱਥ ਲਾਦਾ, ਉਹਨੂੰ ਫਿਰ ਡੰਗ ਮਾਰਦਾ ਸੱਪ ਤੇ ਉਹਦੀ ਮੌਤ ਹੋ ਜਾਏ। ਮਾਂ ਫਿਰ ਪੋਲੇ ਪੋਲੇ ਪੈਰਾਂ ਨਾਲ ਕੋਲ ਜਾਂਦੀ ਹੈ, ਆਪਣੇ ਬੱਚੇ ਨੂੰ ਦਬਕਦੀ ਨਹੀਂ, ਉਹਨੂੰ ਖਤਰੇ ਵਿੱਚੋਂ ਪਿਆਰ ਨਾਲ ਚੁੱਕ ਕੇ ਸੀਨੇ ਨਾਲ ਛਾਤੀ ਨਾਲ ਲਾ ਲੈਂਦੀ ਹੈ। ਜਦੋਂ ਉਹ ਛਾਤੀ ਨਾਲ ਲਾਉਂਦੀ ਹੈ ਬੱਚੇ ਦੀਆਂ ਅੱਖਾਂ ਵੀ ਭਰਦੀਆਂ ਨੇ ਤੇ ਮਾਂ ਦੇ ਨੇਤਰ ਵੀ ਸੱਜਲ ਹੋ ਜਾਂਦੇ ਨੇ। ਦੂਜੀ ਗੱਲ ਭਾਈ ਗੁਰਦਾਸ ਸਾਹਿਬ ਨੇ ਕਹੀ, ਕੋਈ ਵਿਦਿਆਰਥੀ ਕੋਈ ਸਟੂਡੈਂਟ ਗਲਤੀ ਕਰੇ, ਅਧਿਆਪਕ ਉਹ ਹੈ ਜਿਹੜਾ ਉਹਦੀਆਂ ਗਲਤੀਆਂ ਨੂੰ ਪੂਰੀ ਕਲਾਸ ਜਾਂ ਲੋਕਾਂ ਦੇ ਸਾਹਮਣੇ ਭੰਡਦਾ ਨਹੀਂ, ਨਾ ਉਹਦੀ ਗਲਤੀ ਕਰਕੇ ਉਹਨੂੰ ਕਲਾਸ ਵਿੱਚੋਂ ਸਕੂਲ ਵਿੱਚੋਂ ਕੱਢਦਾ, ਛੋਟੀਆਂ ਛੋਟੀਆਂ ਗਲਤੀਆਂ ਨਜ਼ਰ ਅੰਦਾਜ਼ ਕਰਕੇ ਪਿਆਰ ਨਾਲ ਸਮਝਾਉਂਦਾ, ਬੱਚਿਓ ਬਾਕੀ ਸਭ ਜ਼ਮੀਨ ਜਾਇਦਾਦ ਦੌਲਤ ਵੰਡੀ ਜਾ ਸਕਦੀ ਹੈ, ਪੁੱਤ ਜਿਹੜੀ ਪੜ੍ਹਾਈ ਤੁਸੀਂ ਕਰ ਲੈਣੀ ਇਹਨੂੰ ਕੋਈ ਵੰਡਾ ਨਹੀਂ ਸਕਦਾ, ਪਿਓ ਦੀ ਜਾਇਦਾਦ ਦੋ ਭਰਾਵਾਂ 'ਚ ਅੱਧ ਅੱਧ ਹੋ ਜਾਏਗੀ, ਜਿਹੜੀ ਪੜ੍ਹਾਈ ਤੁਸੀਂ ਕਲਾਸ ਵਿੱਚ ਕਰ ਲੈਣੀ ਇਹ ਤੁਹਾਡੇ ਪੱਲੇ ਰਹੇਗੀ। ਉਹ ਬੱਚਿਆਂ ਦੀ ਮੂਰਖਤ ਮਤ ਨੂੰ ਸਹਿਜੇ ਸਹਿਜੇ ਖੰਡਿਤ ਕਰਦਾ, ਉਹਦੇ ਔਗਣ ਵੇਖ ਕੇ ਕਲਾਸ 'ਚੋਂ ਨਹੀਂ ਕੱਢਦਾ। ਤੀਜੀ ਉਦਾਹਰਨ ਭਾਈ ਗੁਰਦਾਸ ਸਾਹਿਬ ਨੇ ਦਿੱਤੀ, ਕਹਿੰਦੇ ਕਿਸੇ ਰੋਗੀ ਨੂੰ ਭਿਆਨਕ ਰੋਗ ਹੋਵੇ, ਸਿਆਣਾ ਡਾਕਟਰ ਉਹ ਹੈ ਜਿਹੜਾ ਉਹਦੇ ਮੂੰਹ 'ਤੇ ਰੋਗ ਨਹੀਂ ਕਹਿੰਦਾ,
ਉਹਦੇ ਰੋਗ ਨੂੰ ਛਪਾ ਕੇ ਦਵਾਈ ਦਿੰਦਾ, ਉਹਨੂੰ ਪਰਹੇਜ ਲਈ ਸੁਚੇਤ ਕਰਦਾ, ਸਹਿਜੇ ਸਹਿਜੇ ਦਵਾਈ ਦੇ ਕੇ ਰੋਗ ਖੰਡ ਦਿੰਦਾ। ਕਿਉਂਕਿ ਇਸ ਗੱਲ ਦਾ ਖਤਰਾ ਹੈ ਕਿ ਜੇ ਉਹਦੇ ਰੋਗ ਮੂੰਹ ਤੇ ਕਹਿ ਦਿੱਤਾ ਤੈਨੂੰ ਇੰਨਾ ਵੱਡਾ ਰੋਗ ਹੈ, ਜੇ ਉਹਨੇ ਜਿਉਣਾ ਤਾਂ ਵੀ ਸਹਿਮ ਵਿੱਚ ਮਰ ਜਾਏਗਾ। ਇਸ ਲਈ ਸਿਆਣਾ ਡਾਕਟਰ ਉਹਦਾ ਰੋਗ ਉਹਦੇ ਮੂੰਹ ਤੇ ਨਹੀਂ ਕਹਿੰਦਾ, ਉਹਦੇ ਰੋਗ ਨੂੰ ਦਵਾਈ ਦੇ ਕੇ ਸਹਿਜੇ ਸਹਿਜੇ ਉਹਨੂੰ ਅਰੋਗ ਕਰਦਾ। ਏਦਾਂ ਮੇਰਾ ਸਤਿਗੁਰੂ ਔਗਣ ਵੇਖਦਾ ਪਰ ਸਾਨੂੰ ਦਰ ਤੋਂ ਧੱਕਦਾ ਜਾਂ ਕੱਢਦਾ ਨਹੀਂ, ਔਗਣ ਵੇਖ ਕੇ ਫਿਰ ਪਿਆਰ ਕਰਕੇ ਆਪਣੇ ਨਾਲ ਜੋੜ ਲੈਂਦਾ, ਸਹਿਜੇ ਸਹਿਜੇ ਔਗਣ ਧੋ ਕੇ ਆਪਣਾ ਸਿੱਖ ਬਣਾ ਲੈਂਦਾ। ਸ੍ਰੀ ਮਹਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ, ਕਹਿੰਦੇ ਜੈਸੇ ਕਰ ਗਹਿਤ ਸਰਪ ਸੁਤ ਪੇਖ ਮਾਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਕਹਿੰਦੇ ਦਵਕਦੀ ਨੀ ਮਾਂ, ਪਿਆਰ ਨਾਲ ਚੁੱਕ ਕੇ ਸੀਨੇ ਨਾਲ ਲਾ ਲੈਂਦੀ। ਜੈਸੇ ਬੈਦ ਰੋਗੀ ਪ੍ਰਤ ਕਹਿ ਨਾ ਵਿਸਤਾਰ ਬਿਰਥਾ, ਤੇ ਫਿਰ ਉਹ ਕੀ ਕਰਦਾ, ਕਹਿੰਦੇ ਉਹਨੂੰ ਦਾਰੂ ਦੇ ਕੇ ਦਵਾਈ ਦੇ ਕੇ ਸਹਿਜੇ ਸਹਿਜੇ ਰੋਗ ਖੰਡ ਹੈ, ਉਹਨੂੰ ਦਵਾਈ ਦਾਰੂ ਦੇ ਕੇ ਉਹਦਾ ਰੋਗ ਖੰਡ ਦਿੰਦਾ। ਜੈਸੇ ਪੂਲ ਚੂਕ ਚਟੀਆ ਕੀਨਾ ਵਿਚਾਰੇ ਪੰਦਾ, ਚਟੀਆ ਕਹਿੰਦੇ ਜੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ, ਪੰਦਾ ਕਹਿੰਦੇ ਅਧਿਆਪਕ ਨੂੰ, ਕਹਿੰਦੇ ਉਹਦੀ ਭੁੱਲ ਚੁੱਕ ਨਹੀਂ ਉਹ ਵਿਚਾਰਦਾ। ਕਹਿ ਕਹਿ ਸਿੱਖੀਅਤ ਮੂਰਖਤ ਮਤ ਖੰਡ ਹੈ ਤੈਸੇ ਪੇਖ ਔਗਣ ਕਹਿ ਨਾ ਸਤਿਗੁਰ ਕਾਹੋ ਪੂਰਨ ਬਵੇਕ ਸਮਝ ਆਵਤ ਪ੍ਰਚੰਡ ਹੈ। ਏਦਾਂ ਗੁਰੂ ਔਗਣ ਵੇਖਦਾ ਸਭ ਕੁਝ ਪਰ ਸਿੱਖਾਂ ਨੂੰ ਦਰ ਤੋਂ ਨਹੀਂ ਕੱਢਦਾ, ਔਗਣ ਵੇਖ ਕੇ ਵੀ ਪਿਆਰ ਨਾਲ ਸਹਿਜੇ ਸਹਿਜੇ ਔਗਣਾਂ ਚੋਂ ਕੱਢ ਲੈਂਦਾ। ਪਰ ਸ਼ਰਤ ਇਹ ਹੈ, ਔਗਣ ਕਰਨ ਵਾਲਾ ਅਰਦਾਸ ਕਰੇ ਰੋਜ਼, ਹਮ ਔਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਬੁਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਔਗਣਾ ਭਰਿਆ ਬੰਦਾ ਅਰਦਾਸ ਕਰੇ ਕਿ ਸਤਿਗੁਰੂ ਪੰਚ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਣ ਤੁਹਾਰੇ। ਮਹਾਰਾਜੇ ਔਗਣ ਮੈਨੂੰ ਸਤਾਉਂਦੇ ਨੇ, ਔਗਣ ਹੋਣ ਤੇ ਅਰਦਾਸ ਕਰੇ, ਗੁਰੂ ਉਹਦੇ ਔਗਣਾਂ ਨੂੰ ਖੰਡ ਦਿੰਦਾ। ਅੱਗੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਗੁਰੂ ਵਰਗਾ ਦਿਆਲੂ ਕੌਣ ਹੈ? ਅੰਬ ਦਾ ਸਵਾਦ ਅੰਬੀਆਂ ਚੋਂ ਥੋੜੀ ਆਉਂਦਾ, ਜਿੰਨਾ ਚਾਨਣ ਸੂਰਜ ਕਰਦਾ ਉਨਾ ਚਾਨਣ ਦੀਵਾ ਨਹੀਂ ਕਰ ਸਕਦਾ। ਜਿਹੜੀ ਸ਼ੁੱਧਤਾ ਸਾਗਰ ਵਿੱਚ ਹੈ ਉਹ ਛੱਪੜ ਵਿੱਚੋਂ ਕਿੱਥੇ, ਤੇ ਜਿਹੜੀ ਦਿਆਲਤਾ ਗੁਰੂ ਵਿੱਚ ਹੈ ਥਾਂ ਥਾਂ ਤੇ ਭਟਕਣ ਵਾਲਿਆ, ਉਹ ਦਇਆ ਤੈਨੂੰ ਹੋਰ ਨਹੀਂ ਕਿਤੇ ਮਿਲਣੀ, ਜਿੱਥੇ ਮਰਜ਼ੀ ਭਟਕ ਲਾ, ਗੁਰੂ ਵਰਗੀ ਦਿਆਲਤਾ ਕਿੱਥੋਂ ਮਿਲੇਗੀ। ਆਮ ਕੀ ਸਦਰ ਕਤ ਮਿਟਤ ਆਮਲੀ ਖਾਏ ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ ਸਾਗਰ ਕੀ ਨਿੱਧ ਕਤ ਪਾਈ ਹੈ ਪੋਖਰ ਸਹਿ। ਅੱਗੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਕਹਿੰਦੇ ਦੁਨੀਆਂ ਦੇ ਲੋਕੋ ਜਿਵੇਂ ਸਾਗਰ ਵਰਗੀਆਂ ਚੀਜ਼ਾਂ ਛੱਪੜ ਵਿੱਚੋਂ ਨਹੀਂ ਮਿਲਦੀਆਂ, ਸਾਗਰ ਵਰਗੀ ਸ਼ੁੱਧਤਾ ਛੱਪੜ ਵਿੱਚੋਂ ਨਹੀਂ ਮਿਲਦੀ। ਚੰਦਨ ਸੁਵਾਸ ਨਾ ਪਲਾਸ ਮਹਿਕਾਈ ਹੈ, ਜਿਹੜੀ ਚੰਦਨ ਦੀ ਖੁਸ਼ਬੂ ਹੈ ਉਹ ਪਲਾਸ ਦੇ ਰੁੱਖ ਤੋਂ ਖੁਸ਼ਬੂ ਨਹੀਂ ਮਿਲਦੀ। ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ ਖੰਡ ਬ੍ਰਹਿਮੰਡ ਉਦੈ ਅਸਤਲੋ ਧਾਈ ਹੈ, ਖੰਡਾਂ ਬ੍ਰਹਿਮੰਡਾਂ ਸੂਰਜ ਤੋਂ ਚੜ੍ਹਨ ਲੈ ਕੇ ਡੁੱਬਣ ਤੱਕ ਲੱਭ ਕੇ ਵੇਖ ਲਾ, ਕਿਸੇ ਦੇਵੀ ਦੇਵਤੇ ਵਿੱਚ ਇੰਨੀ ਦਿਆਲਤਾ ਨਹੀਂ ਜਿੰਨੀ ਤੇਰੇ ਸਤਿਗੁਰੂ ਵਿੱਚ ਹੈ। ਆਪਣੇ ਸਤਿਗੁਰੂ ਨੂੰ ਸਿਮਰੀ, ਉਹ ਦਇਆ ਦਾ ਖਜ਼ਾਨਾ ਤੇਰੇ ਸਾਰੇ ਔਗਣ ਬਖਸ਼ ਦੇਗਾ। ਅੱਜ ਮਹਾਰਾਜ ਨੇ ਬਚਨ ਕਹੇ, ਉਹ ਫਿਰ ਭਾਗਾਂ ਵਾਲੇ ਹੋ ਜਾਂਦੇ, ਨਾਮ ਜਪ ਕੇ ਉਹ ਸੁਹਾਵੇ ਬਣ ਜਾਂਦੇ ਹਨ।
ਅਨਹਤ ਸ਼ਬਦ ਸੁਹਾਵਾ,
ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਹਿਰਦੇ ਦੇ ਅੰਦਰ ਉਹ ਅਨਹਤ ਸ਼ਬਦ ਸੋਹਣਾ ਵਸ ਜਾਂਦਾ, ਉਹਨਾਂ ਦਾ ਹਿਰਦਾ ਸਹਿਜੇ ਸਹਿਜੇ ਸੋਹਣਾ ਹੋਣ ਲੱਗ ਪੈਂਦਾ ਹੈ।
ਸੱਚ ਮੰਗਲ ਹਰ ਜਸ ਗਾਵਾ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਯਸ ਰੂਪੀ ਉਹ ਰਸਨਾ ਨਾਲ ਗਾਉਂਦੇ ਰਹਿੰਦੇ ਹਨ, ਉੱਠਦਿਆਂ ਬਹਿੰਦਿਆਂ ਗੁਰੂ ਨੂੰ ਵਾਹ ਵਾਹ ਕਹਿੰਦੇ ਹਨ।
ਗੁਣ ਗਾਏ ਹਰ ਹਰ ਦੁੱਖ ਨਾਸੇ ਰਹਿਸ ਉਪਜਾਏ ਮਨ ਘਣਾ,
ਕਹਿੰਦੇ ਉਹ ਗੁਣ ਗਾਉਂਦੇ ਨੇ, ਗੁਣ ਗਾਉਣ ਨਾਲ ਦੁੱਖ ਨਾਸ਼ ਹੋ ਜਾਂਦੇ, ਮਨ ਵਿੱਚ ਰਹੱਸ ਭਾਵ ਖੇੜਾ ਖੁਸ਼ੀ ਉਪਜਾਂਦੀ ਹੈ, ਦੁੱਖਾਂ ਵਿੱਚ ਵੀ ਉਹ ਸੁੱਖ ਮਨਾਉਣ ਲੱਗ ਪੈਂਦੇ। ਜਿਹਨੂੰ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਰਸਨਾ, ਗੁਣ ਗੋਪਾਲ ਨਿਧ ਗਾਇਣ, ਤੇ ਮਿਲੇਗਾ ਕੀ ਬਦਲੇ ਚ? ਵਾਹਿਗੁਰੂ ਕਹਿਣ ਨਾਲ ਤਾਂ ਹਜ਼ੂਰ ਨੇ ਕਿਹਾ ਸੁਣ ਆਹ ਕੁਝ ਮਿਲਣਾ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਅੱਜ ਮਹਾਰਾਜ ਨੇ ਕਿਹਾ ਗੁਣ ਗਾਏ, ਹਰ ਹਰ ਦੁੱਖ ਨਾਸੇ, ਉਹਨਾਂ ਦੇ ਅੰਦਰੋਂ ਦੁੱਖ ਨਾਸ਼ ਹੋ ਜਾਂਦੇ, ਉਹ ਸਹਿਜ ਦੀ ਅਵਸਥਾ ਵਿੱਚ ਟਿਕ ਜਾਂਦੇ ਹਨ।
ਮਨ ਤਨ ਨਿਰਮਲ ਦੇਖ ਦਰਸ਼ਨ, ਨਾਮ ਪ੍ਰਭ ਕਾ ਮੁਖ ਭਣਾ।
ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਉਹਨਾਂ ਦੇ ਦਰਸ਼ਨ ਦੇਖ ਕੇ ਫਿਰ ਮਨ ਖੁਸ਼ ਹੋਣ ਲੱਗ ਪੈਂਦਾ। ਉਹਨਾਂ ਦੇ ਦਰਸ਼ਨ ਵੀ ਭਾਗਾਂ ਵਾਲੇ ਹੋ ਜਾਂਦੇ ਜਿਨ੍ਹਾਂ ਦੇ ਅੰਦਰ ਸਹਿਜ ਟਿਕ ਜਾਂਦਾ। ਨਾਮ ਪ੍ਰਭ ਕਾ ਮੁਖ ਭਣਾ, ਜਿਹੜੇ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਦੇ, ਉਹਨਾਂ ਦੇ ਦਰਸ਼ਨਾਂ ਨਾਲ ਵੀ ਦੂਜਿਆਂ ਨੂੰ ਲਾਭ ਹੁੰਦਾ ਹੈ।
ਹੋਏ ਰੇਨ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਭਾਵਾ।
ਮਹਾਰਾਜ ਜੀ ਬਖਸ਼ਿਸ਼ ਕਰਦੇ, ਉਹ ਕਿਉਂ ਇੰਨੇ ਸੋਹਣੇ ਹੋ ਗਏ ਕਿ ਉਹਨਾਂ ਦੇ ਦਰਸ਼ਨ ਕਰਕੇ ਦੂਜਿਆਂ ਦਾ ਭਲਾ ਹੋਣ ਲੱਗ ਪਿਆ? ਮਹਾਰਾਜ ਨੇ ਕਿਹਾ ਭਾਈ ਉਹਨਾਂ ਦੀ ਪਰਿਭਾਸ਼ਾ ਇਹ ਹੈ ਕਿ ਉਹ ਇਸ ਤਰ੍ਹਾਂ ਦੇ ਹੋ ਗਏ। ਹੋਏ ਰੇਣ ਸਾਧੂ ਪ੍ਰਭ ਆਰਾਧੂ, ਉਹ ਗੁਰੂ ਦੀ ਚਰਨ ਧੂੜ ਬਣ ਗਏ, ਇੰਨੀ ਕੁ ਨਿਮਰਤਾ ਵਿੱਚ ਆ ਗਏ, ਇੰਨੀ ਕੁ ਨਿਰਮਾਣਤਾ ਵਿੱਚ ਆ ਗਏ, ਉਹ ਆਪਣੇ ਪ੍ਰਭੂ ਨੂੰ ਭਾ ਗਏ। ਉਹਨਾਂ ਦੇ ਦਰਸ਼ਨ ਕੀਤਿਆਂ ਵੀ ਦੂਜਿਆਂ ਨੂੰ ਮੁਕਤੀ ਮਿਲਣ ਲੱਗ ਪਈ। ਜਿਸ ਪਾਤਸ਼ਾਹ ਦੇ ਅਸਥਾਨ ਤੇ ਬੈਠੇ ਹੋ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪਾਵਨ ਪ੍ਰਕਾਸ਼ ਇਸ ਧਰਤੀ ਤੇ ਹੋਇਆ। ਕੱਲ ਨੂੰ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੁੱਚਾ ਵਿਸ਼ਵ ਮਨਾ ਰਿਹਾ। ਇਸ ਸੰਬੰਧ ਵਿੱਚ ਅੱਜ ਉਸ ਅਸਥਾਨ ਤੋਂ ਨਗਰ ਕੀਰਤਨ ਆਰੰਭ ਹੋਣਾ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਦੇ ਆ ਕੇ ਵਿਰਾਜਮਾਨ ਹੋਏ ਸੀ। ਬਿਲਕੁਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਜਿੱਥੇ ਥੜਾ ਸਾਹਿਬ ਮਹਾਰਾਜ ਜੀ ਦੀ ਯਾਦ ਦਾ ਸਥਾਨ ਹੈ, ਉੱਥੋਂ ਅੱਜ ਨਗਰ ਕੀਰਤਨ ਆਰੰਭ ਹੋਣਾ ਹੈ। ਇੱਥੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਰਨ ਪਾਏ, ਹਜ਼ੂਰ ਉਸ ਥੜੇ ਤੇ ਬਹਿ ਗਏ। ਬਾਬਾ ਪ੍ਰਿਥੀ ਚੰਦ ਦੀ ਔਲਾਦ ਅੱਗੇ ਮਸੰਦ ਪੁਜਾਰੀਆਂ ਨੇ ਕਿਵਾੜ ਬੰਦ ਰੱਖੇ। ਕੁਝ ਘੜੀਆਂ ਬਹਿ ਕੇ ਮਹਾਰਾਜ ਜੀ ਬੱਲੇ ਨਗਰ ਵੱਲ ਚਲੇ ਗਏ। ਇੱਥੇ ਫਿਰ ਸਤਿਗੁਰ ਜੀ ਨੇ ਭਾਈ ਮੱਖਣ ਸ਼ਾਹ ਨੂੰ ਕੁਝ ਘੜੀਆਂ ਟਿਕਾ ਦਿੱਤਾ। ਭਾਈ ਮੱਖਣ ਸ਼ਾਹ, ਜਦੋਂ ਕਿਵਾੜ ਖੁੱਲਣ, ਸਾਡੀ ਭੇਟਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭੇਂਟ ਕਰ ਦੇਣੀ। ਭੇਟਾ ਦੇਖ ਕੇ ਮਹਾਰਾਜ ਜੀ ਭਾਈ ਮੱਖਣ ਸ਼ਾਹ ਨੂੰ ਅੱਗੇ ਚਲੇ ਗਏ। ਬੱਲੇ ਜਾ ਕੇ ਮਹਾਰਾਜ ਜੀ ਨੇ ਬਚਨ ਕਹਿ ਬੱਲਾ ਗੁਰੂ ਕਾ ਡੱਲਾ। ਉੱਥੇ ਮਾਈਆਂ ਨੇ ਮਹਾਰਾਜ ਦੀ ਸੇਵਾ ਕੀਤੀ। ਉੱਥੇ ਹੀ ਹਜ਼ੂਰ ਨੇ ਮਾਈਆਂ ਨੂੰ ਬਖਸ਼ਿਸ਼ ਕਰਕੇ ਕਿਹਾ ਮਾਈਆਂ ਰੱਬ ਰਜਾਈਆਂ। ਫਿਰ ਗੁਰੂ ਕਾ ਸਿੱਖ ਭਾਈ ਮੱਖਣ ਸ਼ਾਹ ਮਗਰ ਗਿਆ, ਜਾ ਕੇ ਬੇਨਤੀ ਕੀਤੀ ਮਹਾਰਾਜ ਭੇਟਾ ਤੇ ਦੇ ਦਿੱਤੀ, ਪੁਜਾਰੀਆਂ ਲੈਣੋਂ ਇਨਕਾਰ ਕਰ ਦਿੱਤੀ। ਮਹਾਰਾਜ ਉਹ ਮੇਰੇ ਨਾਲ ਵੀ ਨਫ਼ਰਤ ਕਰ ਰਹੇ ਸੀ। ਹਜ਼ੂਰ ਨੇ ਕਿਹਾ ਗੁਰੂ ਕੇ ਸਿੱਖ ਭਾਈ ਮੱਖਣ ਸ਼ਾਹ ਇਹ ਅਸਲ ਵਿੱਚ ਗੁਰੂ ਦੇ ਦਰ ਤੇ ਰਹਿੰਦਿਆਂ ਵੀ ਗੁਰੂ ਤੋਂ ਦੂਰ ਨੇ, ਇਸ ਲਈ ਅੰਦਰ ਤ੍ਰਿਸ਼ਨਾ ਦੀ ਅੱਗ ਨਾਲ ਸੜੇ ਹੋਏ ਨੇ। ਕਈ ਵਾਰ ਆਪਾਂ ਬਚਨ ਕਹਿ ਦਿੰਦੇ ਵੀ ਮਹਾਰਾਜ ਨੇ ਬਚਨ ਕਹਿ ਅੰਮ੍ਰਿਤ ਸਰੀਏ ਅੰਤਰ ਸੜੀਏ, ਮਾਫ਼ ਕਰਿਓ, ਇਹ ਕਿਤੇ ਦੀ ਖੋਜ ਕਰਨ ਦੀ ਲੋੜ ਹੈ। ਹਜ਼ੂਰ ਨੇ ਸਾਰੇ ਅੰਮ੍ਰਿਤਸਰੀਆਂ ਨੂੰ ਇਹ ਬਚਨ ਨਹੀਂ ਕਹੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਇਹ ਪ੍ਰਸੰਗ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਪੜ੍ਹੋ। ਉਹਨਾਂ ਜਿਹੜੇ ਬਚਨ ਕਹਿੰਦੇ ਉਹਦੇ ਅਰਥ ਕੁਝ ਹੋਰ ਨੇ। ਉੱਥੇ ਮਹਾਰਾਜ ਜੀ ਨੇ ਬਚਨ ਕਹੇ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਹਜ਼ੂਰ ਨੇ ਕਿਹਾ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਹੋ, ਇਹ ਗੁਰੂ ਦੇ ਪ੍ਰਚਾਰਕ ਬਣੇ ਬੈਠੇ ਮਸੰਦੋ। ਮਹਾਰਾਜ ਨੇ ਕਿਹਾ ਤੁਸੀਂ ਅੰਦਰ ਤ੍ਰਿਸ਼ਨਾ ਦੀ ਅੱਗ ਨਾਲ ਸੜੇ ਹੋ, ਸਾਰੇ ਅੰਮ੍ਰਿਤਸਰੀਆਂ ਵਾਸਤੇ ਬਚਨ ਨਹੀਂ, ਇਹ ਉਹਨਾਂ ਮਸੰਦਾਂ ਵਾਸਤੇ ਕਿਹਾ ਜਿਹੜੇ ਉਸ ਵਕਤ ਉਦੋਂ ਉੱਥੇ ਕਾਬਜ਼ ਸੀ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇੱਥੇ ਮਹਾਰਾਜ ਜੀ ਨੇ ਬੱਲੇ ਦੀ ਧਰਤੀ ਤੇ ਬਚਨ ਕਹਿ ਕੇ ਮਹਾਰਾਜ ਚਲੇ ਗਏ। ਹੁਣ ਮੈਂ ਉਸ ਸਿੱਖ ਦਾ ਜ਼ਿਕਰ ਕਰਨਾ ਜਿਹਦੇ ਬਾਰੇ ਅੱਜ ਥੋੜਾ ਇਸ਼ਾਰਾ ਆਇਆ ਕਿ ਹੋਏ ਰੇਣ ਸਾਧੂ ਪ੍ਰਭ ਰਾਧੂ, ਉਹ ਇੰਨੇ ਸੋਹਣੇ ਕਿਵੇਂ ਹੋ ਗਏ ਕਿ ਉਹਨਾਂ ਦੇ ਦਰਸ਼ਨ ਕਰਕੇ ਦੂਜਿਆਂ ਦੇ ਪਾਪ ਸੜ ਜਾਣ? ਗੁਰੂ ਕਿਹਨੂੰ ਇੰਨਾ ਸੋਹਣਾ ਬਣਾਉਂਦਾ? ਮਹਾਰਾਜ ਦੇ ਚਰਨਾਂ ਵਿੱਚ ਇੱਕ ਸਿੱਖ ਰਿਹਾ, ਉਹਦਾ ਨਾਮ ਇਤਿਹਾਸ ਵਿੱਚ ਆਇਆ ਗੁਰੂ ਕਾ ਸਿੱਖ ਭਾਈ ਰਾਮਦੇਵ। ਮਹਾਰਾਜ ਨੇ ਵਕਤ ਪਾ ਕੇ ਉਹਦਾ ਨਾਮ ਬਦਲਿਆ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਕੀਤੀ, ਮੈਂ ਸਿਰਫ ਸਾਖੀ ਦਾ ਸਹਾਰਾ ਲੈਣਾ ਵਿੱਚੋਂ ਤਤ ਭਾਵ ਸਮਝੀ, ਸਿਰ ਉੱਤੇ ਗਾਗਰ ਰੱਖ ਕੇ ਹਰ ਰੋਜ਼ ਉਹ ਗਾਗਰਾਂ ਭਰ ਭਰ ਕੇ ਪਾਣੀ ਦੀਆਂ ਛਿੜਕਦੇ, ਸੰਗਤ ਵਾਸਤੇ ਧੂੜ ਮਿੱਟੀ ਨਾ ਉੜੇ, ਸੰਗਤ ਦੇ ਵਸਤਰਾਂ 'ਤੇ ਮਿੱਟੀ ਨਾ ਪਵੇ, ਗਰਮੀ ਵਿੱਚ ਪਾਣੀ ਛਿੜਕਾਂਗਾ ਹਵਾ ਚੱਲੇ ਦੀ ਸੰਗਤ ਨੂੰ ਦੀਵਾਨ ਵਿੱਚ ਬੈਠਿਆਂ ਠੰਡੀ ਹਵਾ ਆਏਗੀ, ਉਹਨੇ ਸਾਰਾ ਦਿਨ ਗਾਗਰਾਂ ਭਰ ਭਰ ਕੇ ਪਾਣੀ ਛਿੜਕੀ ਜਾਣਾ। ਇੱਕ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਸ਼ਾਮਾਂ ਦੇ ਦੀਵਾਨ ਵਿੱਚ ਆਏ, ਵੇਖਿਆ ਚਾਰ ਛਪੇਰੇ ਪਾਣੀ ਤਰੌਂਕਿਆ ਹੋਇਆ, ਤਾਂ ਹਜ਼ੂਰ ਨੇ ਕਿਹਾ, ਭਾਈ ਆਹ ਤੇ ਇੰਜ ਲੱਗਦਾ ਜਿਵੇਂ ਮੀਂਹ ਪਿਆ ਹੋਵੇ, ਕੌਣ ਸੇਵਾ ਕਰਦਾ? ਸਿੱਖਾਂ ਕਿਹਾ, ਮਹਾਰਾਜ ਉਹ ਤੁਹਾਡਾ ਸਿੱਖ ਭਾਈ ਰਾਮਦੇਵ, ਸਾਰਾ ਦਿਨ ਹੀ ਗਾਗਰ ਢੋਂਦਾ, ਗਾਗਰ ਲਿਆ ਲਿਆ ਕੇ ਪਾਣੀ ਬਹਾਈ ਜਾਂਦਾ। ਹਜ਼ੂਰ ਨੇ ਸੱਦ ਕੇ ਪਿਆਰ ਨਾਲ ਕਿਹਾ ਸੀ, ਰਾਮਦੇਵ ਅੱਜ ਇੰਨਾ ਪਾਣੀ ਤਰੌਂਕਿਆ, ਇੰਜ ਲੱਗਦਾ ਜਿਵੇਂ ਮੀਂਹ ਪਵਾਤਾ ਹੋਵੇ, ਤੂੰ ਤੇ ਗੁਰੂ ਨਾਨਕ ਦੇ ਘਰ ਦਾ ਮੀਂਹ ਹਾਂ। ਮੀਂਹ ਮਹਾਰਾਜ ਨੇ ਨਾਮ ਰੱਖਤਾ ਭਾਈ ਮੀਹਾਂ, ਉਹਨੂੰ ਗੁਰੂ ਕੇ ਸਿੱਖ ਪਿਆਰ ਨਾਲ ਭਾਈ ਮੀਹਾਂ ਕਹਿੰਦੇ ਰਹੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਦੇ ਕੋਲੋਂ ਸੇਵਾ ਲਈ। ਇੱਕ ਦਿਨ ਜਦੋਂ ਗਾਗਰ ਲਾ ਕੇ ਦੁਪਹਿਰੇ ਉਹ ਆਪਣੇ ਸਿਰ ਨੂੰ ਕੇਸਾਂ ਨੂੰ ਹਵਾ ਲਵਾਉਣ ਲੱਗਾ, ਉਹਨੇ ਜਦੋਂ ਸਿਰ ਤੋਂ ਦੁਮਾਲਾ ਖੋਲਿਆ ਨਾ ਪੱਗ, ਕਹਿੰਦੇ ਕੁਝ ਸਿੱਖਾਂ ਨੇ ਵੇਖ ਲਿਆ ਸਿਰ ਤੇ ਗਾਗਰ ਰੱਖ ਰੱਖ ਕੇ ਤਾਲੂਏ ਤੋਂ ਦੇ ਬਾਲ ਝੜ ਚੁੱਕੇ ਸਨ, ਸਿਰ ਦੇ ਗੱਭੇ ਤਾਲੂਏ ਤੇ ਉਹਦੇ ਜ਼ਖਮ ਹੋ ਗਿਆ। ਜਦੋਂ ਸਿੱਖਾਂ ਉਹਦੇ ਸਿਰ ਦਾ ਜ਼ਖਮ ਵੇਖਿਆ ਤੇ ਕਹਿੰਦੇ ਨੇ, ਭਾਈ ਮੀਹਾਂ ਇੰਨੀ ਸੇਵਾ ਕਰਨਾ, ਗਾਗਰ ਢੋ ਢੋ ਕੇ ਸਿਰ ਵਿੱਚ ਜ਼ਖਮ ਹੋ ਗਿਆ। ਸਿੱਖਾਂ ਚੋਂ ਗੱਲ ਤੁਰਦਿਆਂ ਤੁਰਦਿਆਂ ਮਾਂ ਨਾਨਕੀ ਕੋਲ ਪਹੁੰਚ ਗਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਧੰਨ ਜਨਨੀ ਮਾਂ ਨਾਨਕੀ ਮਹਾਰਾਜ ਨੂੰ ਕਹਿਣ ਲੱਗੀ, ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਮੀਆਂ ਸੇਵਾ ਬੜੀ ਕਰਦਾ, ਮੈਂ ਸੰਗਤਾਂ ਤੋਂ ਸੁਣਿਆ ਉਹਦੇ ਸਿਰ ਵਿੱਚ ਵੀ ਜ਼ਖਮ ਹੋ ਗਿਆ। ਮਹਾਰਾਜ ਨੇ ਸੰਗਤ ਵਿੱਚ ਬੁਲਾਇਆ, ਭਾਈ ਮੀਹਾਂ ਸੁਣਿਆ ਤੇਰੇ ਸਿਰ ਵਿੱਚ ਜ਼ਖਮ ਹੋ ਗਿਆ? ਆਖਿਆ, ਨਹੀਂ ਮਹਾਰਾਜ, ਜ਼ਖਮ ਦਾ ਕੀ ਹੈ, ਹੁਣ ਕਿਸੇ ਦੁੱਖ ਦਾ ਦਰਦ ਹੀ ਨਹੀਂ ਹੁੰਦਾ, ਤੁਸੀਂ ਪ੍ਰੇਮ ਹੀ ਇੰਨਾ ਦੇ ਦਿੱਤਾ, ਤੁਹਾਡੇ ਪਿਆਰ ਵਿੱਚ ਸਾਰੇ ਦੁੱਖ ਦਰਦ ਭੁੱਲ ਗਏ ਨੇ। ਸਤਿਗੁਰਾਂ ਕਿਹਾ, ਬਾਣੀ ਤੇਰੇ ਅੰਦਰ ਵਸ ਗਈ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਲਿਆ ਭਾਈ ਮੀਹਾ, ਅੱਜ ਤੋਂ ਬਾਅਦ ਤੇਰੀ ਗਾਗਰ ਦੀ ਸੇਵਾ ਸਮਾਪਤ, ਹੁਣ ਤੂੰ ਗਾਗਰ ਚੁੱਕਣ ਦੀ ਲੋੜ ਨਹੀਂ। ਹਜ਼ੂਰ ਨੇ ਇੱਕ ਨਗਾਰਾ ਦਿੱਤਾ, ਇੱਕ ਝੰਡਾ ਦਿੱਤਾ, ਇੱਕ ਬੈਲਾਂ ਨਾਲ ਜੁੜਿਆ ਗੱਡਾ ਬਖਸ਼ਿਆ। ਆਖਿਆ, ਜਾ ਭਾਈ ਮੀਹੇ, ਜਿਹੜੇ ਇਲਾਕੇ ਵਿੱਚ ਪ੍ਰਚਾਰ ਕਰੇਗਾ, ਤੇਰੇ ਪ੍ਰਚਾਰ ਤੋਂ ਗੁਰੂ ਨਾਨਕ ਦੀ ਸਿੱਖੀ ਵਧੇਗੀ। ਹੁਣ ਪਾਣੀ ਦੀ ਗਾਗਰ ਨਹੀਂ, ਤੇਰੇ ਮੁੱਖ ਤੋਂ ਗੁਰੂ ਨਾਨਕ ਦੀ ਬਾਣੀ ਦੀ ਗਾਗਰ ਵਿਛਾੜ ਪਏਗੀ, ਜਿਹੜਾ ਤੇਰੀ ਰਸਨਾ ਤੋਂ ਬਾਣੀ ਸੁਣੇਗਾ ਗੁਰੂ ਨਾਨਕ ਦਾ ਸਿੱਖ ਹੋ ਜਾਏਗਾ। ਉਹਨੇ ਲਾਹੌਰ ਤੇ ਲਖਨੌਰ ਦੇ ਇਲਾਕੇ ਵਿੱਚ ਲੰਬਾ ਸਮਾਂ ਪ੍ਰਚਾਰ ਕੀਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਜਦੋਂ ਅਨੰਦਪੁਰ ਸਾਹਿਬ ਆਇਆ, ਉਹ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਇਆ। ਵੇਖਿਓ ਸਿੱਖੋ, ਜਿਹੜੇ ਖਾਕ ਹੋ ਜਾਂਦੇ ਨੇ ਗੁਰੂ ਉਹਨੂੰ ਕੀ ਬਣਾਉਂਦਾ। ਅੱਜ ਸਾਡੇ ਅੰਦਰ ਦੀ ਅਵਸਥਾ ਪੜਚੋਲ ਕਰਨ ਦੀ ਲੋੜ ਹੈ। ਅਸੀਂ ਕਹਿ ਕੁਝ ਹੋਰ ਰਹੇ, ਕਮਾਈ ਕੁਝ ਹੋਰ ਹੈ, ਖਲੋਤੇ ਕਿੱਥੇ ਹੋ ਰਹੇ ਤੇ ਐਡਰੈਸ ਕਿਤੇ ਹੋਰ ਦਾ ਦੱਸਿਆ ਜਾ ਰਿਹਾ। ਜਦੋਂ ਉਹ ਗੁਰੂ ਕਾ ਸਿੱਖ ਭਾਈ ਮੀਆਂ ਅਨੰਦਪੁਰ ਸਾਹਿਬ ਗਿਆ, ਗੁਰੂ ਦਾ ਦਿੱਤਾ ਨਗਾਰਾ ਵਜਾਉਂਦਾ, ਦੋ ਤਿੰਨ ਸਿੱਖ ਨਾਲ ਨੇ, ਗੱਡੇ ਨਾਲ ਝੰਡਾ ਬੰਨਿਆ। ਜਦੋਂ ਅਨੰਦਪੁਰ ਸਾਹਿਬ ਪਹੁੰਚਿਆ, ਬਾਹਰ ਨਗਾਰਾ ਵੱਜਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣਿਆ ਤੇ ਅੰਤਰਜਾਮੀ ਸਤਿਗੁਰੂ ਸਿੱਖਾਂ ਨੂੰ ਕਹਿੰਦੇ ਨੇ, ਨਗਾਰਾ ਕੌਣ ਵਜਾਉਂਦਾ? ਸਿੱਖਾਂ ਵੇਖ ਕੇ ਕਿਹਾ, ਮਹਾਰਾਜ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹੈ ਭਾਈ ਮੀਆਂ, ਪ੍ਰਚਾਰਕ ਥਾਪਿਆ ਮਹਾਰਾਜ ਨੇ, ਮਹਾਰਾਜ ਉਹ ਆਇਆ ਨਗਾਰਾ ਵਜਾ ਰਿਹਾ ਹੈ। ਤਾਂ ਹਜ਼ੂਰ ਨੇ ਕਿਹਾ, ਇਹਨੂੰ ਪਤਾ ਨਹੀਂ ਗੁਰੂ ਦੇ ਘਰ ਵਿੱਚ ਕੀਰਤਨ ਹੋ ਰਿਹਾ, ਇਹ ਚੱਲਦੇ ਕੀਰਤਨ ਵਿੱਚ ਨਗਾਰਾ ਕਿਉਂ ਵਜਾਉਂਦਾ? ਹਜ਼ੂਰ ਨੇ ਕਿਹਾ, ਜਾਓ ਸਿੱਖੋ, ਇਹ ਤੋਂ ਨਗਾਰਾ ਵੀ ਖੋਲੋ, ਝੰਡਾ ਵੀ ਖੋਲੋ ਤੇ ਬੈਲ ਗੱਡਾ ਵੀ ਖੋਲੋ। ਸਿੱਖ ਚਲੇ ਗਏ, ਉਹਨਾਂ ਨਗਾਰਾ ਵੀ ਖੋਲਿਆ, ਬੈਲ ਗੱਡਾ ਤੇ ਝੰਡਾ ਵੀ ਖੋਲਿਆ। ਭਾਈ ਮੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਨਤਮਸਤਕ ਹੋ ਕੇ ਸੰਗਤ ਵਿੱਚ ਪਿੱਛੇ ਬਹਿ ਗਿਆ। ਜਦੋਂ ਦੀਵਾਨ ਸਮਾਪਤ ਹੋਏ, ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ, ਉਹ ਨਗਾਰੇ ਵਾਲਾ ਸਿੱਖ ਕਿਹੜਾ ਬਈ? ਤੇ ਸਾਰੇ ਸਿੱਖ ਵੇਖਣ ਲੱਗ ਪਏ, ਮੀਆਂ ਨੂੰ ਹਲੂਣਾ ਦੇ ਕੇ ਕਹਿੰਦੇ, ਤੈਨੂੰ ਬੁਲਾਉਂਦੇ ਨੇ? ਭਾਈ ਮੀਆਂ ਜੀ ਉੱਠ ਕੇ ਅੱਗੇ ਹੋਏ, ਮਹਾਰਾਜ ਮੈਨੂੰ ਹੀ ਲੋਕ ਮੀਹਾਂ ਕਹਿੰਦੇ ਨੇ। ਸਤਿਗੁਰਾਂ ਬਚਨ ਕਿਹਾ, ਭਾਈ ਮੀਹੇ, ਕਿੱਥੇ ਆ ਤੇਰਾ ਨਗਾਰਾ? ਹੁਣ ਗੱਡਾ ਨਗਾਰਾ ਝੰਡਾ ਚੁੱਕਿਆ, ਇੰਨੀ ਉੱਚੀ ਨਗਾਰਾ ਵਜਾਉਂਦੇ, ਹੁਣ ਤੇਰਾ ਨਗਾਰਾ ਕਿੱਥੇ ਗਿਆ? ਜਦੋਂ ਇੰਨੀ ਗੱਲ ਕਹੀ, ਭਾਈ ਮੀਹੇ ਨੇ ਹੱਥ ਜੋੜ ਕੇ ਸਿਰ ਝੁਕਾ ਕੇ ਕਿਹਾ, ਪਾਤਸ਼ਾਹ ਬਖਸ਼ਿਆ ਵੀ ਤੁਸੀਂ ਸੀ ਤੇ ਲੈ ਵੀ ਤੁਸੀਂ ਲਿਆ, ਭਾਈ ਮੀਹੇ ਦਾ ਵਿੱਚ ਹੈ ਹੀ ਕੁਝ ਨਹੀਂ, ਸਤਿਗੁਰੂ ਨਗਾਰਾ ਵੀ ਤੇਰਾ ਤੇ ਝੰਡੇ ਵੀ ਤੇਰੇ, ਆ ਮਹਾਰਾਜ ਮੀਹੇ ਦਾ ਸਰੀਰ ਵੀ ਤੇਰਾ ਤੇ ਜਿੰਦ ਵੀ ਤੇਰੀ। ਜਦੋਂ ਹਜ਼ੂਰ ਦੇ ਚਰਨਾਂ 'ਚ ਇੰਨਾ ਨਿਮਰਤਾ ਚੁੱਕਿਆ, ਹਜ਼ੂਰ ਨੇ ਪਿਆਰ ਨਾਲ ਉੱਠ ਕੇ ਛਾਤੀ ਨਾਲ ਲਾਇਆ, ਆਖਿਆ ਭਾਈ ਮੀਏ ਗੁਰੂ ਨਾਨਕ ਦੇ ਘਰੋਂ ਹੁਣ ਬਖਸ਼ਿਸ਼ਾਂ ਹੋਰ ਹੋਣਗੀਆਂ। ਹਜ਼ੂਰ ਨੇ ਆਪਣੀ ਇੱਕ ਸ੍ਰੀ ਸਾਹਿਬ ਦਿੱਤੀ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਦਿੱਤਾ। ਹਜ਼ੂਰ ਨੇ ਆਪਣੀ ਦਸਤਾਰ ਵਿੱਚੋਂ ਅੱਧੀ ਦਸਤਾਰ ਵੀ ਦਿੱਤੀ। ਆਖਿਆ ਭਾਈ ਮੀਏ ਜਾ ਗੁਰੂ ਨਾਨਕ ਨਜ਼ਰ ਕਰਨ, ਤੂੰ ਗੁਰੂ ਨਾਨਕ ਦੇ ਘਰ ਵਿੱਚ ਤੇਰੀ ਹੋਂ ਮਰ ਗਈ ਹੈ। ਜਿਨ੍ਹਾਂ ਦੀ ਹੋਂ ਮਰ ਜਾਏ ਉਹਨਾਂ ਨੂੰ ਗੁਰੂ ਨਾਨਕ ਆਪਣਾ ਰੂਪ ਬਣਾ ਲੈਂਦਾ। ਅੱਜ ਤੋਂ ਬਾਅਦ ਭਾਈ ਮੀਹੇ ਜਿਹੜਾ ਤੇਰਾ ਦਰਸ਼ਨ ਕਰੇਗਾ ਉਹ ਦਰਸ਼ਨ ਕਰਕੇ ਤਰਜਿਆ ਕਰੇਗਾ, ਦਰਸ਼ਨ ਕਰਕੇ ਹੀ ਉਹਦੇ ਮੁੱਖ ਉਜਲੇ ਹੋਣਗੇ। ਸਿੱਖੋ ਇਹ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਜਿਹੜੇ ਸਿੱਖ ਦੀ ਹੋਂ ਮਰ ਜਾਏ ਗੁਰੂ ਉਹਦੇ ਵਿੱਚ ਸਮਾ ਜਾਂਦਾ, ਉਹਦੇ ਦਰਸ਼ਨ ਕਰਕੇ ਸਿੱਖੀ ਦਾ ਪ੍ਰਚਾਰ ਹੋਣ ਲੱਗ ਪੈਂਦਾ। ਅੱਜ ਕਿਤੇ ਨਾ ਕਿਤੇ ਵਿਚਾਰ ਕਰਨ ਦੀ ਲੋੜ ਹੈ। ਅਸੀਂ ਕਹਿ ਕੁਝ ਹੋ ਰਹੇ ਪਰ ਆਪਣੀ ਹੋਮੇ ਮਰਦੀ ਨਹੀਂ, ਅਹੰਕਾਰ ਦੇ ਤੋਤਲੇ ਥਾਂ ਥਾਂ ਵੱਜ ਰਹੇ ਨੇ। ਕੱਲ ਕਲੇਸ਼ ਪੰਥ ਵਿੱਚ ਵਧਣ ਦਾ ਕਾਰਨ ਹੀ ਅਹੰਕਾਰ ਹੈ। ਸਿੱਖਾ ਗੁਰੂ ਨੂੰ ਅਹੰਕਾਰੀ ਪ੍ਰਚਾਰਕ ਪ੍ਰਵਾਨ ਨਹੀਂ, ਗੁਰੂ ਨੂੰ ਉਹ ਪ੍ਰਵਾਨ ਹੈ ਜਿਹਦੀ ਹੋਂ ਮਰ ਜਾਏ ਤੇ ਹੱਥ ਜੋੜ ਕੇ ਕਹਿ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਿਤੇ ਸਾਡੀ ਹੋਂ ਮਰ ਜਾਏ ਗੁਰੂ ਅੱਗੇ ਅਰਦਾਸ ਕਰਿਓ। ਸਤਿਗੁਰੂ ਕਲਗੀਆਂ ਵਾਲੇ ਨੇ ਬੜੀ ਵੱਡੀ ਬਖਸ਼ਿਸ਼ ਉਹਨਾਂ ਨੂੰ ਕੀਤੀ। ਅੱਜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੋਏ ਰੇਣ ਸਾਧੂ ਪ੍ਰਭ ਆਰਾਧੋ ਆਪਣੇ ਪ੍ਰਭ ਪਾਵਾ। ਉਹ ਆਪਣੇ ਪ੍ਰਭੂ ਨੂੰ ਭਾਗੇ ਚੰਗੇ ਲੱਗੇ, ਕਿਉਂ? ਕਿਉਂਕਿ ਉਹ ਰੇਣ ਹੋ ਗਏ, ਖਾਕ ਹੋ ਗਏ ਤੇ ਪ੍ਰਵਾਨ ਹੋ ਗਏ।
ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾ।
ਇਹ ਅਰਦਾਸ ਕਰਨੀ ਚਾਹੀਦੀ, ਮਹਾਰਾਜ ਜੀ ਇਹ ਦਇਆ ਕਰੋ ਸਾਡੇ ਤੇ, ਕਿਉਂਕਿ ਇਹ ਅਕਲ ਨਾਲ ਨਹੀਂ ਚੀਜ਼ਾਂ ਆਉਣੀਆਂ। ਬਹੁਤ ਚੀਜ਼ਾਂ ਨੇ ਜਿਹੜੀਆਂ ਅਕਲ ਨਾਲ ਸਿੱਖੀਆਂ ਜਾ ਸਕਦੀਆਂ, ਪਰ ਮਾਫ ਕਰਿਓ, ਸਿੱਖੋ ਪ੍ਰਵਾਨ ਹੈ ਜਿਹੜਾ ਅਕਲ ਗਵਾ ਕੇ ਕਵੇ ਦਾਤਾ ਨਾ ਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਖ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿੰਤੂ ਨਾਹੀਂ ਵਿਸਰਿਆ। ਇੱਥੇ ਅਗਿਆਨੀ ਬਣ ਕੇ ਆਉਣਾ ਪੈਂਦਾ। ਅੱਜ ਮਹਾਰਾਜ ਨੇ ਕਿਹਾ ਅਰਦਾਸ ਕਰ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ। ਵਾਹਿਗੁਰੂ ਤੁਹਾਡੇ ਗੁਣ ਸਦਾ ਗਾਈਏ।
ਗੁਰ ਮਿਲ ਸਾਗਰ ਤਰਿਆ।
ਗੁਰੂ ਨੂੰ ਮਿਲਣ ਦੇ ਨਾਲ ਇਹ ਭਵਜਲ ਮੋਹ ਮਾਇਆ ਦਾ ਸਾਗਰ ਜਿਹਦੇ ਵਿੱਚ ਹੋਮੇ ਈਰਖਾ ਦਵੈਸ਼ ਕਾਮ ਕ੍ਰੋਧ ਇਹਦੇ ਵਿੱਚ ਅਨੇਕਾਂ ਡੁੱਬ ਜਾਂਦੇ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ਼ਾਰਾ ਕਰਕੇ ਕਿਹਾ ਹਮ ਦੇਖਾ ਤੈ ਡੁੱਬੀ ਅਲੇ। ਮੈਂ ਦੇਖਿਆ ਅਨੇਕਾਂ ਲੋਕ ਡੁੱਬ ਗਏ ਸਾਗਰ ਵਿੱਚ, ਪਰ ਗੁਰੂ ਦੀ ਕਿਰਪਾ ਨਾਲ ਤਰ ਜਾਂਦੇ ਹਨ।
ਹਰ ਚਰਨ ਜਪਤ ਨਿਸਤਰਿਆ।
ਵਾਹਿਗੁਰੂ ਜਪਣ ਦੇ ਨਾਲ ਉਹਨਾਂ ਦਾ ਨਿਸਤਾਰਾ ਹੁੰਦਾ ਹੈ।
ਹਰ ਚਰਨ ਤੇ ਆਏ ਸਭ ਫਲ ਪਾਏ ਮਿਟੇ ਆਵਣ ਜਾਣਾ।
ਉਹਨੇ ਵਾਹਿਗੁਰੂ ਨੂੰ ਐਸਾ ਪਿਆਰ ਨਾਲ ਧਿਆਇਆ ਕਿ ਧਿਆਉਣ ਵਾਲਿਆਂ ਦਾ ਆਵਣ ਜਾਣ ਜਨਮ ਮਰਨ ਮਿਟ ਗਿਆ, ਆਵਣ ਜਾਣ ਰਹਿਓ। ਸਤਿਗੁਰੂ ਦੇ ਚਰਨਾਂ ਵਿੱਚ ਜੁੜਨਾ ਜਨਮ ਮਰਨ ਖਤਮ ਹੋ ਗਿਆ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਉਹਨਾਂ ਦੀ ਜ਼ਿੰਦਗੀ ਵਿੱਚੋਂ ਭਲਾ ਦਿਨ ਆਇਆ। ਗੁਰੂ ਦੇ ਦਰਸ਼ਨ ਕਰਨ ਨਾਲ ਨਾਮ ਜਪਣ ਨਾਲ ਜਨਮ ਮਰਨ ਮਿਟ ਗਿਆ।
ਭਾਏ ਭਗਤ ਸੁਭਾਏ ਹਰ ਜਾਸ ਆਪਣੇ ਪ੍ਰਭ ਭਾਵਾ।
ਭਾਏ ਦਾ ਅਰਥ ਹੈ ਪ੍ਰੇਮ, ਕਹਿੰਦੇ ਉਹਨਾਂ ਭਗਤੀ ਕੀਤੀ ਪ੍ਰੇਮ ਨਾਲ। ਵਾਹਿਗੁਰੂ ਕਿਹਾ ਦੇਖੋ ਤੁਹਾਡਾ ਤਜਰਬਾ ਰਹੇਗਾ ਵਿਆਸੀਆਂ ਦਾ, ਮੇਰੇ ਨਾਲੋਂ ਬਹੁਤ ਸਿਆਣੇ ਸੂਝਵੰਦ ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ। ਗੁਰੂ ਨੇ ਕਿਹਾ ਵਾਹਿਗੁਰੂ ਜਪੀ ਮੰਨ ਕੇ ਜਪੀ। ਜਿੱਦਣ ਸਿੱਖ ਮੰਨ ਕੇ ਜਪਦੇ ਨਾ ਕਿ ਗੁਰੂ ਹਾਜ਼ਰ ਹੈ, ਉਹਨੂੰ ਫਿਰ ਗੁਰੂ ਨੇ ਕਿਹਾ ਮੰਨੇ ਕੀ ਗੱਤ ਕਹੀ ਨਾ ਜਾਏ। ਜਿੱਦਣ ਮੰਨ ਕੇ ਜਪਦੇ ਫਿਰ ਉਹਦੀ ਲਿਖਣ ਕਹਿਣ ਤੋਂ ਗੱਲ ਬਾਹਰ ਹੈ। ਉਹਨੂੰ ਹੀ ਅਗਲੀ ਪੰਕਤੀ 'ਚ ਕਿਹਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਜੇ ਕੋਈ ਮੰਨ ਕੇ ਵਾਹਿਗੁਰੂ ਦੇ ਐਸੇ ਨਾਮ ਨਿਰੰਜਨ ਨੂੰ ਜਪੇ ਉਹ ਨਾਮ ਫਿਰ ਉਹਦੇ ਉੱਤੇ ਕੰਮ ਕਰਨ ਲੱਗ ਪੈਂਦਾ। ਭਾਏ ਭਗਤ ਸੁਭਾਏ ਹਰ ਜਪਿਆ। ਮਹਾਰਾਜ ਨੇ ਕਿਹਾ ਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਹਨੇ ਪ੍ਰੇਮਾ ਭਗਤੀ ਨਾਲ ਜਪਿਆ, ਆਪਣੇ ਪ੍ਰਭਾਵਾਂ ਉਹ ਫਿਰ ਆਪਣੇ ਪਿਆਰੇ ਨੂੰ ਚੰਗੇ ਲੱਗੇ ਹਨ।
ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ।
ਉਹਨਾਂ ਦੇ ਅੰਦਰ ਇੰਨੀ ਦ੍ਰਿੜਤਾ ਆ ਗਈ, ਉਹ ਕਹਿੰਦੇ ਇੱਕ ਤੋਂ ਬਗੈਰ ਹੈ ਹੀ ਨਹੀਂ ਹੋਰ ਕੋਈ ਦੂਜਾ। ਸਭ ਆਸਥਾ ਇੱਕ ਤੇ ਰੱਖਦੇ ਨੇ, ਭਰੋਸਾ ਇੱਕ ਤੇ ਰੱਖਦੇ ਨੇ। ਬੰਦਿਆਂ ਦਾ ਆਸਰਾ ਟੁੱਟ ਜਾਂਦਾ ਉਹਨਾਂ ਦੀ ਸੁਰਤੀ ਨੂੰ ਸਮਝ ਆ ਜਾਂਦੀ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕੈ ਭਗਵਾਨ, ਜਿਸ ਕੈ ਦੀਏ ਰਹੇ ਅਕਹਾਏ, ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਏ। ਇੰਨੀ ਦ੍ਰਿੜਤਾ ਵਿੱਚੋਂ ਜੀਣ ਲੱਗ ਜਾਂਦੇ ਹਨ।
ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਦੇਖਾ ਤਤ ਸੋਏ।
ਹਜ਼ੂਰ ਨੇ ਕਿਹਾ ਕਿੰਨੀ ਵੱਡੀ ਕਿਰਪਾ ਹੋਈ ਜਪਣ ਵਾਲਿਆਂ ਦੇ, ਉਹਨਾਂ ਦਾ ਭਰਮ ਖੋਹ ਤਾ ਗੁਰੂ ਨੇ, ਖਤਮ ਕਰ ਦਿੱਤਾ। ਕਿਹੜਾ? ਉਹਨਾਂ ਨੂੰ ਇਹ ਚੀਜ਼ ਦਿਸਣ ਲੱਗ ਪਈ, ਜਤ ਦੇਖਾ ਤਤ ਸੋਈ, ਜਿੱਥੇ ਉਹ ਵੇਖਦੇ ਨੇ ਹਾਜ਼ਰ ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ ਕਤੇ ਨਾ ਪਹਿਓ ਦੁਰਾਈ, ਕਿ ਜ਼ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਹਨਾਂ ਨੂੰ ਇਹ ਦਿਸਣ ਲੱਗ ਪਿਆ। ਫਿਰ ਜਦੋਂ ਉਹ ਦਿਸਦਾ, ਫਿਰ ਇੱਕ ਅਵਸਥਾ ਉਹ ਆਉਂਦੀ ਹੈ ਜੀ, ਜਿੱਦਣ ਦੇਖ ਕੇ ਉਹਨੂੰ ਗਾਇਆ ਜਾਂਦਾ। ਪਹਿਲਾਂ ਉਹ ਦਿਸਦਾ ਨਹੀਂ, ਪਹਿਲਾਂ ਉਂਝ ਪਿਆਰ ਵਿੱਚ ਗਾਣਾ ਪੈਂਦਾ, ਜਿੱਦਣ ਜਪਦਿਆਂ ਜਪਦਿਆਂ ਅੰਤਰ ਦੀ ਸੁਰਤੀ ਸਮਾਣ ਲੱਗ ਪੈਂਦੀ ਹੈ, ਫਿਰ ਉਹ ਦਿਸ ਪੈਂਦਾ। ਦੇਖ ਕੇ ਗਾਣ ਦਾ ਆਨੰਦ ਹੀ ਹੋਰ ਹੈ, ਪਹਿਲਾਂ ਉਂਝ ਗਾਣਾ ਗੱਲ ਹੋਰ ਹੈ। ਦੋਵੇਂ ਅਵਸਥਾ ਮਹਾਰਾਜ ਨੇ ਕਹੀਆਂ, ਜਦ ਦੇਖਾਂ ਤਦ ਸੋਈ ਤੋਂ ਬਾਅਦ ਫਿਰ ਮਹਾਰਾਜ ਬਾਣੀ ਅੰਦਰ ਕਹਿਣਗੇ, ਜਬ ਦੇਖਾਂ ਤਬ ਗਾਵਾਂ ਤੋ ਜਨ ਧੀਰਜ ਪਾਵਾਂ। ਉਹਨੇ ਦੇਖ ਕੇ ਵੀ ਫਿਰ ਉਹਨੂੰ ਗਾਇਆ, ਉਹ ਫਿਰ ਧੀਰ ਸਹਿਜ ਵਿੱਚ ਟਿਕ ਗਏ। ਇਸ ਤਰ੍ਹਾਂ ਉਹ ਪਤਤ ਤੋਂ ਪਾਵਨ ਹੋ ਜਾਂਦੇ ਹਨ।
ਪਤਤ ਪਾਵਨ ਹਰ ਨਾਮਾ,
ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਪਤਤਾਂ ਨੂੰ ਪਾਵਨ ਕਰਦਾ ਹੈ।
ਪੂਰਨ ਸੰਤ ਜਾਣਾ ਕੇ ਕੰਮ,
ਕਹਿੰਦੇ ਨਾਮ ਹੀ ਸੰਤ ਜਨਾਂ ਦੇ ਕਾਰਜ ਪੂਰੇ ਕਰ ਦਿੰਦਾ ਹੈ।
ਗੁਰ ਸੰਤ ਪਾਇਆ ਪ੍ਰਭ ਧਿਆਇਆ, ਸਗਲ ਇੱਛਾ ਪੁੰਨੀਆ।
ਕਹਿੰਦੇ ਗੁਰੂ ਸੰਤ ਦੇ ਰਾਹੀਂ ਉਹ ਨਾਮ ਪ੍ਰਾਪਤ ਹੁੰਦਾ, ਉਹਨੂੰ ਧਿਆਨ ਵਾਲੇ ਦੀਆਂ ਸਾਰੀਆਂ ਛਾਵਾਂ ਫਿਰ ਪੂਰੀਆਂ ਹੋ ਜਾਂਦੀਆਂ ਹਨ।
ਹਉ ਤਾਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁਨਿਆ।
ਉਹਦੇ ਤਾਪ ਬਿਨਸਣ ਲੱਗ ਜਾਂਦੇ, ਜਿਹੜੇ ਕਈ ਜਨਮਾਂ ਤੋਂ ਨਾਲ ਉੱਗਣ ਚੱਲੇ ਆਉਂਦੇ ਨੇ ਉਹ ਬਿਨਸ ਜਾਂਦੇ ਹਨ, ਫਿਰ ਚਿਰੀ ਤੋਂ ਵਿਛੜਿਆ ਹੋਇਆਂ ਦਾ ਮੇਲਾ ਸਤਿਗੁਰੂ ਕਰਾ ਦਿੰਦਾ। ਜਿਹੜੇ ਕਹਿੰਦੇ ਬਹੁਤ ਜਨਮ ਵਿਛੜੇ ਥੇ, ਮਾਧੋ ਇਹ ਜਨਮ ਤੁਮਾਰੇ ਲਿਖੇ, ਇਸੇ ਜਨਮ ਵਿਚ ਗੁਰੂ ਉਹਨਾਂ ਨੂੰ ਮਿਲਾ ਲੈਂਦਾ ਹੈ।
ਮਨ ਸ਼ਾਂਤ ਆਈ ਵਜੀ ਵਧਾਈ, ਮਨ ਹੋ ਕਦੇ ਨਾ ਵਿਸਰਾ।
ਕਹਿੰਦੇ ਉਹਨਾਂ ਨੂੰ ਮਨ ਤੋਂ ਕਦੇ ਵਾਹਿਗੁਰੂ ਵਿਸਰਦਾ ਹੀ ਨਹੀਂ, 24 ਘੰਟੇ ਦ੍ਰਿੜਤਾ ਵਿੱਚ ਯਾਦ ਰਹਿਣ ਲੱਗ ਪੈਂਦਾ, ਮਨ ਵਿੱਚ ਸ਼ਾਂਤ ਸਹਿਜ ਆ ਜਾਂਦਾ, ਸਦਾ ਹੀ ਮਨ ਵਿੱਚ ਖੇੜਾ ਖੁਸ਼ੀ ਰਹਿੰਦੀ ਹੈ।
ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ, ਸਦਾ ਭਾਜ ਜਗਦੀਸਰਾ।
ਕਹਿੰਦੇ ਸਤਿਗੁਰ ਨੇ ਇੰਨੀ ਕੁ ਦ੍ਰਿੜਤਾ ਉਹਨਾਂ ਦੇ ਅੰਦਰ ਭਰ ਦਿੱਤੀ ਕਿ ਸਦਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਭਜਦੇ ਰਹਿੰਦੇ ਹਨ, ਜਪਦੇ ਰਹਿੰਦੇ ਹਨ। ਉਹ ਜਗਦੀਸ਼ਰ ਵਾਹਿਗੁਰੂ ਨੂੰ ਸਦਾ ਜਪਦੇ ਨੇ। 6ਵੇਂ ਪਾਤਸ਼ਾਹ ਜੀ ਦੀ ਪਹਿਲੀ ਜੰਗ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ, ਉਹਦੇ ਵਿੱਚ ਮਹਾਰਾਜ ਜੀ ਦਾ ਇੱਕ ਸਿੱਖ ਬੜਾ ਜਹਾਨ ਹੂਲ ਕੇ ਜੂਝਿਆ। ਲੜਦਿਆਂ ਲੜਦਿਆਂ ਇਤਿਹਾਸ ਕਹਿੰਦਾ ਇੰਨਾ ਕੁ ਜ਼ਖਮੀ ਹੋ ਗਿਆ, ਉਹਦਾ ਸਰੀਰ ਨਕਾਰਾ ਹੋ ਗਿਆ, ਬਾਹਾਂ ਕੰਮ ਕਰਨੀਆਂ ਛੱਡ ਗਈਆਂ, ਇੱਕ ਬਾਂਹ ਕੱਟੀ ਗਈ, ਸਰੀਰ ਨਕਾਰਾ ਲਿਖਿਆ ਵਿਦਵਾਨਾਂ ਨੇ। ਗਿਆਨੀ ਫੌਜਾ ਸਿੰਘ ਲਿਖਦੇ ਉਸ ਜੰਗ ਵਿੱਚ ਉਸ ਸਿੱਖ ਦੀ ਹਾਲਤ ਗੰਭੀਰ ਹੋ ਗਈ, ਸਰੀਰ ਨਕਾਰਾ ਹੋ ਗਿਆ, ਜੰਗ ਜਿੱਤੀ ਗਈ ਪਰ ਉਹਦੀ ਜਾਨ ਬਚ ਗਈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਦੇ ਜ਼ਖਮਾਂ ਦਾ ਇਲਾਜ ਹੱਥੀਂ ਕੀਤਾ। ਪ੍ਰਸੰਨ ਹੋ ਕੇ ਉਸ ਸਿੱਖ ਨੂੰ, ਉਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਮੁਗਲੋ, ਉਹਨੂੰ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਮੰਗ ਕੀ ਚਾਹੀਦਾ, ਇੰਨਾ ਵੱਡਾ ਕਸ਼ਟ ਇਸ ਜੰਗ ਵਿੱਚ ਤੇਰੇ ਸਰੀਰ ਤੇ ਆਇਆ, ਤੇਰੇ ਮਨ ਦੀ ਇੱਛਾ ਦੱਸ ਕੀ ਹੈ? ਉਹ ਸਿੱਖ ਨੇ ਕਿਹਾ ਮਹਾਰਾਜ ਇੱਛਾ ਇਹ ਸੀ ਕਿ ਮਹਾਰਾਜ ਮੈਂ ਇਸ ਜੰਗ ਵਿੱਚ ਸ਼ਹੀਦ ਹੋਵਾਂ ਤੇ ਮੇਰੀ ਮੌਤ ਤੁਹਾਡੀ ਗੋਦ ਵਿੱਚ ਹੋਵੇ। ਪਰ ਮਹਾਰਾਜ ਹੁਕਮ ਕੁਝ ਹੋਰ ਸੀ, ਸਰੀਰ ਨਕਾਰਾ ਹੋਇਆ ਪਰ ਮੇਰੀ ਉਮਰ ਅਜੇ ਪੂਰੀ ਨਹੀਂ ਹੋਈ, ਇੱਕੋ ਹੀ ਇੱਛਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰਾ ਮਰਨ ਸਵਾਰ ਦਿਓ। ਮਹਾਰਾਜ ਨੇ ਕਿਹਾ ਕੀ ਚਾਹੁੰਦਾ? ਆਖਿਆ ਮਹਾਰਾਜ ਜਦੋਂ ਮੇਰੀ ਮੌਤ ਹੋਵੇ ਉਦੋਂ ਤੁਹਾਡੀ ਗੋਦ ਵਿੱਚ ਹੋਵੇ। 6ਵੇਂ ਪਾਤਸ਼ਾਹ ਚੁੱਪ ਕਰ ਗਏ, ਕੁਝ ਪਲ ਗੰਭੀਰ ਹੋਣ ਤੋਂ ਬਾਅਦ ਜਵਾਬ ਦਿੱਤਾ ਮੁਸਕਰਾ ਕੇ, ਭਾਈ ਮੁਗਲੂ ਤੂੰ ਬਹੁਤ ਵੱਡੀ ਦਾਤ ਮੰਗੀ ਹੈ, ਤੇਰੀ ਉਮਰ ਸਾਡੇ ਨਾਲੋਂ ਬਹੁਤ ਅੱਗੇ ਹੈ, ਅਸੀਂ ਤੇਰੇ ਤੋਂ ਪਹਿਲਾਂ ਸ਼ਾਇਦ ਸੰਸਾਰ ਤੋਂ ਸਰੀਰ ਕਰਕੇ ਜਾਣਾ, ਪਰ ਜੋ ਤੂੰ ਮੰਗਿਆ ਪੂਰਾ ਹੋਏਗਾ, ਅਸੀਂ ਕਿਸੇ ਵੀ ਜੰਮੇ ਵਿੱਚ ਹੋਈਏ, ਤੇਰਾ ਅੰਤਮ ਸਮਾਂ ਹੋਏਗਾ, ਅਸੀਂ ਹਾਜ਼ਰ ਹੋ ਜਾਵਾਂਗੇ। ਪਰ ਭਾਈ ਮੁਗਲੂ ਪਹਿਚਾਣ ਲਈ ਫਿਰ ਸਾਨੂੰ? ਤੇ ਉਹਨੇ ਅੱਖਾਂ ਭਰ ਲਈਆਂ, ਮਹਾਰਾਜ ਮੈਨੂੰ ਤਾਂ ਜੇ ਆਪਣੇ ਆਪ ਦੀ ਪਛਾਣ ਨਹੀਂ। मैं गुरु नूं किवें पछाण सकदा इत्थे साध संगत बड़ा वड्डा पेपर है ये प्रीख्या सिखां नूं पाउणी पैंदी है जिहड़ा अध्यात्म विच जल्दी पलंग तक्की पटदा है उहनूं छेती छेती अध्यापक सिलेबस दे के उहदे टैस्ट लैंदा है ये बहुत अगे का विषय है असीं छोटे जिहे सिस्टम विच उलझ के रह गए ਉਹ ਪੇਪਰ ਪੈਂਦੇ ਨੇ ਜਿਹਨੂੰ ਵੇਖ ਕੇ ਸਿੱਖ ਹੈਰਾਨ ਹੋ ਜਾਂਦਾ ਪੇਪਰ ਬਾਹਰੋਂ ਆ ਗਿਆ ਇਹ ਸਵਾਲ ਕਰਾਇਆ ਹੀ ਨਹੀਂ ਜਿਹੜਾ ਗੁਰੂ ਪਾ ਦਿੰਦਾ ਹਜ਼ੂਰ ਨੇ ਕਿਹਾ ਪਹਿਚਾਣ ਲਈ ਉਹਨੇ ਅੱਖਾਂ ਭਰ ਲਈਆਂ ਹੱਥ ਜੋੜ ਕੇ ਮਹਾਰਾਜ ਮੈਨੂੰ ਤੇ ਆਪਣੀ ਪਛਾਣ ਨਹੀਂ ਮੈਂ ਕੌਣ ਮੈਂ ਗੁਰੂ ਨੂੰ ਕਿਵੇਂ ਪਛਾਣ ਸਕਦਾ ਸਤਿਗੁਰੂ ਤੁਸੀਂ ਕਿਰਪਾ ਕਰਿਓ ਪਹੁੰਚਣਾ ਵੀ ਤੁਸੀਂ ਹੈ ਤੇ ਪਹਿਚਾਣ ਵੀ ਤੁਸੀਂ ਕਰਾਉਣੀ ਹਜ਼ੂਰ ਨੇ ਕਿਹਾ ਭਾਈ ਮੁਗਲੂ ਤੇਰਾ ਅੰਤਮ ਸਮਾਂ ਆਵੇ ਉਦੋਂ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੀ ਅਸੀਂ ਕਿਸੇ ਜਾਮੇ ਵਿੱਚ ਵੀ ਹੋਈਏ ਤੇਰੇ ਘਰ ਆਵਾਂਗੇ ਉਹ ਵਕਤ ਗੁਜ਼ਰ ਗਿਆ ਸਰੀਰ ਸਿੱਖ ਦਾ ਵਿਰਧ ਹੋਇਆ ਉਹਨੂੰ ਉਹਦੇ ਘਰ ਮਹਾਰਾਜ ਨੇ ਭੇਜ ਦਿੱਤਾ ਅਤੇ ਉਹ ਸਿੱਖ ਸੁਨਾਮ ਦੇ ਲਾਗੇ ਪਿੰਡ ਹੈ ਜੀ ਉਹਦਾ ਗੰਢੂਆ ਉੱਥੇ ਮਹਾਰਾਜ ਦਾ ਸਥਾਨ ਬਣਿਆ ਉਸ ਜਗ੍ਹਾ 'ਤੇ ਕਈ ਵਰੇ ਰਿਹਾ ਸਰੀਰ ਬਿਰਧ ਹੋ ਗਿਆ ਜਦੋਂ ਉਹਦਾ ਅੰਤਮ ਸਮਾਂ ਆਇਆ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ 'ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਨੇ ਸਤਿਗੁਰੂ ਜਦੋਂ ਇਸ ਰਸਤੇ ਗੁਜ਼ਰੇ ਉੱਧਰ ਉਹਦਾ ਅੰਤਮ ਸਮਾਂ ਸੀ ਉਹਨੇ ਇੱਕ ਰਾਤ ਪਹਿਲਾਂ ਅੰਮ੍ਰਿਤ ਵੇਲੇ ਸਰੀਰ ਛੱਡਣਾ ਸੀ ਰਾਤੀ ਆਪਣੇ ਘਰਦਿਆਂ ਨੂੰ ਕਿਹਾ ਘਰ ਦੇ ਦਰਵਾਜ਼ੇ ਖੋਲ੍ਹ ਕੇ ਰੱਖਿਓ ਮੈਂ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਕੇ ਸਰੀਰ ਛੱਡ ਦੇਣਾ ਮੈਨੂੰ ਵਿਸ਼ਵਾਸ ਹੈ ਜੇ ਮੇਰੇ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸੀ ਤਾਂ ਮੇਰਾ ਗੁਰੂ ਜ਼ਰੂਰ ਆਏਗਾ ਘਰਦਿਆਂ ਦਰਵਾਜ਼ੇ ਖੁੱਲ੍ਹੇ ਰੱਖੇ ਉਹ ਸਾਰੀ ਰਾਤ ਗੁਰੂ ਗੁਰੂ ਜਪਦਾ ਰਿਹਾ ਸਰੀਰ ਵਿੱਚ ਸਾਹ ਲੈਣ ਵਿੱਚ ਔਖਿਆਈ ਆਈ ਅੰਮ੍ਰਿਤ ਵੇਲਾ ਹੋਇਆ ਉਹਨੇ ਗੁਰੂ ਦੀ ਬਾਣੀ ਦਾ ਨੇਮ ਸ਼ੁਰੂ ਕੀਤਾ ਜਿਵੇਂ ਜਪਜੀ ਸਾਹਿਬ ਨੇਮ ਸਮਾਪਤ ਹੋ ਗਿਆ ਸਿਰ ਤੇ ਮੂੰਹ ਚੌਂਕੜਾ ਮਾਰ ਕੇ ਚਾਦਰ ਨਾਲ ਢੱਕ ਕੇ ਵਾਹਿਗੁਰੂ ਜਪਣ ਲੱਗ ਪਿਆ ਸੁਰਤੀ ਵਿੱਚ ਗੁਰੂ ਨੂੰ ਚੇਤੇ ਕਰ ਰਿਹਾ ਇੱਧਰ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਪੂਰੀ ਰਾਤ ਨਹੀਂ ਰੁਕੇ ਸਿੱਖ ਕਹਿੰਦੇ ਮਹਾਰਾਜ ਰਾਤ ਪੈ ਗਈ ਰੁਕ ਲਈਏ ਆਖਿਆ ਨਹੀਂ ਰੁਕਣ ਦਾ ਵਕਤ ਨਹੀਂ ਕਿਸੇ ਨਾਲ ਵਾਅਦਾ ਕੀਤਾ ਉਹਨੂੰ ਜਾ ਕੇ ਨਿਵਜਣਾ ਪੂਰੀ ਰਾਤ ਚੱਲ ਕੇ ਅੰਮ੍ਰਿਤ ਵੇਲੇ ਉਹਦੇ ਘਰ ਪਿੰਡ ਗੱਡੂਆਂ ਪਹੁੰਚੇ ਅੱਜ ਉੱਥੇ ਅਸਥਾਨ ਬਣਿਆ ਅੰਮ੍ਰਿਤ ਵੇਲਾ ਉਹ ਚਾਦਰ ਲੈ ਕੇ ਗੁਰੂ ਜਪਦਾ ਹਜ਼ੂਰ ਨੇ ਜਾ ਕੇ ਆਵਾਜ਼ ਦਿੱਤੀ ਕਹਿੰਦੇ ਭਾਈ ਮੁਗਲੂ ਜੀ ਚਾਦਰ ਲਾ ਕੇ ਵੇਖੋ ਜੇ ਵਾਅਦਾ ਕੀਤਾ ਸੀ ਤੁਹਾਡਾ ਗੁਰੂ ਆ ਗਿਆ ਹਜ਼ੂਰ ਦੇ ਦਰਸ਼ਨ ਕੀਤੇ ਤਾਂ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਦਿੱਤਾ ਮਹਾਰਾਜ ਨੇ ਕਿਹਾ ਸੁਰਤੀ ਕਾਗਰ ਕਰੋ ਇੱਕ ਵਾਰ ਰਸਨਾ ਤੋਂ ਵਾਹਿਗੁਰੂ ਕਹੋ ਭਾਈ ਮੁਗਲੂ ਵਾਹਿਗੁਰੂ ਕਿਹਾ ਜਿਵੇਂ ਹੀ ਵਾਹਿਗੁਰੂ ਕਹਿ ਕੇ ਸਵਾਸ ਪੂਰਾ ਹੋਇਆ ਤੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਡਿੱਗ ਗਿਆ ਸਿੱਖੋ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖ ਕੇ ਦਿੱਤਾ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੇ ਧਾਏ ਸਭ ਥਾਈ ਹੋਏ ਸਹਾਏ ਜਿੱਥੇ ਸਿੱਖਾ ਚੇਤੇ ਕਰੇ ਗੁਰੂ ਤੇਗ ਬਹਾਦਰ ਸਾਹਿਬ ਤੇਰੀ ਸਹਾਇਤਾ ਕਰਨਗੇ ਅੱਜ ਉਸ ਪਾਤਸ਼ਾਹ ਦੇ ਪ੍ਰੇਮ ਵਿੱਚ ਇਸ ਪਾਵਨ ਸਥਾਨ ਤੋਂ ਨਗਰ ਕੀਰਤਨ ਆਰੰਭ ਹੋਣਾ ਜਿਹੜੇ ਨੇੜੇ ਦੀਆਂ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਓ ਔਰ ਸੁਰਤੀ ਵਿੱਚ ਯਾਦ ਰੱਖਿਓ ਗੁਰੂ ਹਰ ਥਾਂ ਸਹਾਈ ਹੁੰਦਾ ਇੱਕ ਵਾਰ ਪ੍ਰੇਮ ਵਿੱਚ ਕਹਿ ਦਈਏ ਸਮਾਂ ਸਮਾਪਤ ਹੈ ਗੁਰੂ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਗੁਰੂ ਤੇਗ ਸਿਮਰਿਆ ਗੁਰੂ ਘਰ ਨੌ ਨਿੱਧ ਆਵੇ ਤਾਏ ਤੇਗ ਬਹਾਦਰ ਸਿਮਰਿਆ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੇ ਤੇਗ ਬਹਾਦਰ ਸਿਮਰ ਗੁਰੂ ਤੇਗ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਭ ਥਾਈ ਤੇਗ ਬਹਾਦਰ ਸਿਮਰਿਆ
ਹਰ ਥਾਂ ਤੇ ਗੁਰੂ ਸਹਾਈ ਹੁੰਦਾ ਸਾਡੇ ਵਿਸ਼ਵਾਸ ਵਿੱਚ ਕਿਤੇ ਕਮੀ ਹੈ ਗੁਰੂ ਦੀ ਬੌੜੀ ਵਿੱਚ ਕੋਈ ਕਮੀ ਨਹੀਂ ਆਓ ਆਖਰੀ ਪੰਕਤੀਆਂ ਦਾ ਪਾਠ ਕਰਕੇ ਆਪਾਂ ਸਮਾਪਤੀ ਕਰਨੀ ਹੈ ਸਮੂਹ ਸਾਧ ਸੰਗਤ ਦਾ ਧੰਨਵਾਦ ਸਿੰਘ ਸਹਿਬਾਨ ਜੀ ਦਾ ਧੰਨਵਾਦ ਕੋਟਾਂ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਨੇ, ਕਰੋੜਾਂ ਵਾਰ ਸ਼ੁਕਰਾਨਾ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਜੋ ਆਪ ਨਿਵਾਜਦੇ ਨੇ। ਆਪ ਸੰਗਤ ਦੀ ਚਰਨ ਤੋੜ ਸਾਨੂੰ ਵੀ ਨਸੀਬ ਹੋਵੇ ਤਾਂ ਜੋ ਇਹ ਜੀਵਨ ਜਨਮ ਲਿਖੇ ਵਿੱਚ ਲੱਗੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਮਨ ਸ਼ਾਂਤ ਆਈ ਵਜੀ ਵਧਾਈ, ਮਨ ਹੋ ਕਦੇ ਨਾ ਵਿਸਰੈ, ਬਿਨਵੰਤ ਨਾਨਕ ਸਤਿਗੁਰ ਦਿਰੜਾਇਆ, ਸਦਾ ਭਜ ਜਗਦੀਸ਼ਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।